ਕੱਲੀ ਅੰਦਰ ਨਾਨਕਾ, ਕੱਲੀ ਕੀ ਚੀਜ਼ ਹੈ? ਕਲਯੁਗ ਕੀ ਹੈ? ਜਦੋਂ ਸਾਡੇ ਮਨ ਚ ਕਲਪਨਾ ਪੈਦਾ ਹੁੰਦੀ ਹੈ, ਜਦੋਂ ਸਾਡੇ ਮਨ ਚ ਮਾੜੇ ਵਿਚਾਰ ਪੈਦਾ ਹੁੰਦੇ, ਜਦੋਂ ਸਾਡੇ ਮਨ ਚ ਐਸੇ ਵਿਚਾਰ ਪੈਦਾ ਹੁੰਦੇ ਵੀ ਆਪਾਂ ਗੁਰਬਾਣੀ ਪੜ੍ਹਦੇ ਜ਼ਰੂਰ ਹਾਂ ਪਰ ਗੁਰੂ ਦੀ ਮੰਨਦੇ ਨਹੀਂ ਹੈਗੇ, ਉਹਨੂੰ ਕਲਯੁਗ ਕਹਿੰਦੇ ਆ। ਯੁਗ ਯੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ। ਨਿੱਘੀ ਜੀ ਗੋਦ ਆਨੰਦ ਮੰਨ ਲਈ ਗੁਰੂ ਜੀ, ਪਿਆਰੀ ਸਤ ਸੰਗਤ ਜੀਓ, ਆਓ ਮਨ ਬਿਰਤੀਆਂ ਇਕਾਗਰ ਕਰੀਏ, ਗੁਰੂ ਚਰਨਾਂ ਚ ਲਵਾਈਏ ਹਾਜ਼ਰੀਆਂ। ਹਾਜ਼ਰੀਆਂ ਲਵਾਉਂਦਿਆਂ ਮਨ ਬਿਰਤੀਆਂ ਇਕਾਗਰ ਕਰਦਿਆਂ ਗੱਜ ਕੇ ਬੋਲਣਾ ਜੀ, ਓ ਵਾਹਿਗੁਰੂ ਜੀ ਕਾ ਖਾਲਸਾ, ਓ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਜਦੋਂ ਮਨ ਦੇ ਵੱਡੇ ਭਾਗ ਹੁੰਦੇ, ਜਦੋਂ ਇਹ ਮਨ ਪਰਮਾਤਮਾ ਦੀ ਨਜ਼ਰ 'ਚ ਆਉਂਦਾ ਹੈ ਤੇ ਪਰਮਾਤਮਾ ਕਿਰਪਾ ਕਰਦੇ ਆ, ਕੈਸੀ ਕਿਰਪਾ ਕਰਦੇ ਹੈ? ਤੁਮਰੀ ਕਿਰਪਾ ਤੇ ਮਨੁੱਖ ਦੇਹ ਪਾਈ। ਉਹ ਪਰਮਾਤਮਾ ਫਿਰ ਇਸ ਮਨ ਨੂੰ ਮਨੁੱਖ ਦੀ ਦੇਹ ਵਿੱਚ ਭੇਜਦਾ ਹੈ, ਮਨੁੱਖ ਦੇ ਸਰੀਰ ਵਿੱਚ ਭੇਜਦਾ ਹੈ ਤੇ ਵਡਭਾਗਾ ਬਣਾ ਕੇ ਭੇਜਦਾ। ਸਾਡੇ ਮਨ ਵਿੱਚ ਵਿਚਾਰ ਪੈਦਾ ਹੁੰਦੀ ਹੈ, ਕਿਸੇ ਸੱਜਣ ਨਾਲ ਗੱਲ ਕਰੀਏ ਕਿ ਗੁਰੂ ਗ੍ਰੰਥ ਦਾ ਪੱਲਾ ਪਕੜ, ਗੁਰੂ ਦੇ ਲੜ ਲੱਗ, ਉਹਦੇ ਅੰਦਰੋਂ ਇੱਕ ਜਵਾਬ ਆਉਂਦਾ। ਉਹ ਬੜੇ ਪਿਆਰ ਨਾਲ ਕਹਿੰਦਾ, ਜਦੋਂ ਭਾਗ ਜਾਗਣਗੇ ਲੱਗ ਜਾਣਗੇ, ਜਦੋਂ ਭਾਗ ਜਾਗਣਗੇ ਨਾ ਉਦੋਂ ਗੁਰੂ ਦਾ ਪੱਲਾ ਪਕੜ ਲਾਂਗੇ, ਗੁਰੂ ਦੇ ਲੜ ਲੱਗ ਜਾਵਾਂਗੇ। ਪਰ ਧਿਆਨ ਦੇਣ ਵਾਲੀ ਗੱਲ ਹੈ ਵੀ ਆਪਾਂ ਗੁਰਬਾਣੀ ਪੜ੍ਹੀ ਜ਼ਰੂਰ ਆ ਤੇ ਗੁਰਬਾਣੀ ਵਿੱਚ ਗੁਰੂ ਸਾਹਿਬਾਂ ਨੂੰ ਕਹਿਣ ਲੱਗੇ, ਕਹਿੰਦੇ ਵੱਡੇ ਭਾਗ ਹੈ ਸਰੀਰ ਪਾਇਆ, ਕਹਿੰਦੇ ਮਨਾ ਤੇਰੇ ਵੱਡੇ ਭਾਗ ਹੋਏ ਤਾਂ ਤੈਨੂੰ ਜਾ ਕੇ ਕਿਤੇ ਆ ਸਰੀਰ ਪ੍ਰਾਪਤ ਹੋਇਆ। ਔਰ ਜਿਹੜਾ ਸਰੀਰ ਆ, ਮਨੁੱਖ ਦਾ ਸਰੀਰ ਹੈ, ਇਹ ਵਡਮੁੱਲੀ ਦਾਤ ਹੈ, ਸ਼੍ਰੋਮਣੀ ਹੈ, ਸਭ ਤੋਂ ਉੱਤਮ ਹੈ। 184 ਜੋਨ ਸੁਭਾਈ ਮਾਨਸ ਉਹ ਪ੍ਰਭ ਦੀ ਵਡਿਆਈ, ਕਹਿੰਦੇ 84 ਲੱਖ ਜੋਨ ਪੈਦਾ ਕੀਤੀ ਪਰਮਾਤਮਾ ਨੇ। ਕੇਵਲ ਤਾਂ ਕੇਵਲ ਪਰਮਾਤਮਾ ਤੱਕ ਪਹੁੰਚਣ ਦੀ ਵਡਿਆਈ ਜਿਹੜੀ ਮਿਲੀ ਉਹ ਇਕੱਲੇ ਮਨੁੱਖ ਜਨਮ ਨੂੰ ਮਿਲੀ ਆ, ਹੋਰ ਕਿਸੇ ਨੂੰ ਨਹੀਂ ਮਿਲੀ। ਏਡੀ ਵਡਿਆਈ ਲੈ ਕੇ, ਏਡਾ ਵੱਡਾ ਸਮਾਂ ਭਾਗਾਂ ਵਾਲਾ ਲੈ ਕੇ ਮਨ ਮੁੱਕਰ ਜਾਂਦਾ, ਮਨ ਦੀ ਜਿਹੜੀ ਬਿਰਤੀ ਹੈ ਡੋਲ ਜਾਂਦੀ ਹੈ ਵੀ ਯਾਰ ਸਾਨੂੰ ਰੱਬ ਕਿੱਥੋਂ ਲੱਭ ਜਾਣਾ। ਪੁੱਛਿਆ ਕਿਹੜੀ ਗੱਲੋਂ? ਕਿਉਂਕਿ ਸਾਡੇ ਭਾਗ ਨਹੀਂ ਜਾਗੇ, ਸਾਡੇ 'ਤੇ ਕਿਰਪਾ ਨਹੀਂ ਹੋਈ। ਗੁਰੂ ਪਿਆਰਿਓ, ਕਿਰਪਾ ਵੀ ਹੋਈ ਹੈ, ਭਾਗ ਵੀ ਜਾਗਿਆ, ਸਿਰਫ ਕਰਨਾ ਕੀ ਹੁਣ? ਗੁਰੂ ਚਰਨਾਂ ਨਾਲ ਜੁੜਨਾ ਹੈ। ਜਦੋਂ ਗੁਰੂ ਚਰਨਾਂ ਨਾਲ ਜੁੜੋਗੇ, ਗੁਰਬਾਣੀ ਨੂੰ ਪਿਆਰ ਨਾਲ ਪੜ੍ਹੋਗੇ, ਗੁਰਬਾਣੀ ਦੀ ਵਿਚਾਰ ਕਰੋਗੇ, ਫਿਰ ਤੁਹਾਡਾ ਮਨ ਜਾਗੇਗਾ, ਜਾਗਰੂਕਤੀ ਆਊਗੀ, ਸੋਝੀ ਆਊਗੀ। ਜਦੋਂ ਸੋਝੀ ਆਊਗੀ ਫਿਰ ਮਨ ਮਾਰਗ 'ਤੇ ਚੱਲੇਗਾ। ਕਿਹਦੇ ਮਾਰਗ 'ਤੇ? ਗੁਰੂ ਗ੍ਰੰਥ ਸਾਹਿਬ ਦੇ ਮਾਰਗ 'ਤੇ ਚੱਲੇਗਾ। ਉਹਨਾਂ 'ਚ ਬੇਸ਼ੱਕ ਤੁਸੀਂ ਦੇਖਿਓ, ਕਦੀ ਮਨ 'ਚ ਵਿਚਾਰ ਕਰਿਓ, ਬੇਸ਼ੱਕ ਤੁਸੀਂ ਗੁਰਬਾਣੀ ਪੜ੍ਹਦੇ ਹੋ, ਬੇਸ਼ੱਕ ਤੁਸੀਂ ਗੁਰੂ ਘਰ ਜਾ ਕੇ ਸੇਵਾ ਕਰਦੇ ਹੋ, ਬੇਸ਼ੱਕ ਤੁਸੀਂ ਗੁਰੂ ਘਰ ਦੇ ਅੰਦਰ ਜਾਂਦੇ ਹੋ 2 ਘੰਟੇ 10 ਘੰਟੇ, ਸੱਜਣ ਐਸੇ ਨਹੀਂ 8-8 ਘੰਟੇ 10-10 ਘੰਟੇ ਗੁਰੂ ਘਰ ਦੀ ਸੇਵਾ ਕਰਦੇ ਆ। ਪਰ ਗੁਰੂ ਪਿਆਰਿਓ, ਜਿੰਨਾ ਚਿਰ ਸਾਨੂੰ ਗੁਰਬਾਣੀ ਦੀ ਸੋਝ ਹੀ ਨਹੀਂ ਆਈ, ਜਿੰਨਾ ਚਿਰ ਅਸੀਂ ਗੁਰੂ ਦੇ ਪਾਏ ਪੂਰਨਾਂ 'ਤੇ ਨਹੀਂ ਚੱਲਦੇ, ਜਿੰਨਾ ਚਿਰ ਸਾਡੀ ਸੁਰਤ ਸ਼ਬਦ 'ਤੇ ਸਵਾਰ ਨਹੀਂ ਹੋਈ, ਉਹਨਾਂ ਚਿਰ ਇੱਕ ਗੱਲ ਪੱਲੇ ਬੰਨਣੀ। ਅਸੀਂ ਕਰਨ ਸਭ ਕੁਝ ਡਏ ਹਾਂ ਪਰ ਜਿਹਦੇ ਲਈ ਕਰਦੇ ਪਏ ਹਾਂ ਸਾਨੂੰ ਉਹਦੀ ਸੋਝ ਹੀ ਨਹੀਂ। ਜਿਹਦੇ ਲਈ ਬਾਣੀ ਪੜ੍ਹੀ, ਜਿਹਦੇ ਲਈ ਸੇਵਾ ਕੀਤੀ, ਉਹ ਸਾਨੂੰ ਸੋਝ ਹੀ ਨਹੀਂ। ਜਿੰਨਾ ਚਿਰ ਉਹਦੀ ਸੋਝ ਹੀ ਨਹੀਂ ਹੈ, ਵਿਚਾਰ ਕਰਕੇ ਦੇਖਣਾ 429 ਅੰਗ 'ਤੇ ਗੁਰੂ ਅਮਰਦਾਸ ਮਹਾਰਾਜ ਜੀ ਬਿਆਨ ਕਰਦੇ ਆ, ਪਾਤਸ਼ਾਹ ਕੀ ਕਹਿੰਦੇ ਆ? ਕਹਿੰਦੇ ਇਸ ਯੁੱਗ ਮੈਂ ਸੋਭਾ ਨਾਮ ਕੀ, ਕਹਿੰਦੇ ਕਲ ਯੁੱਗ ਦਾ ਸਮਾਂ ਇਹ 'ਚ ਨਾਮ ਦੀ ਵਡਿਆਈ ਹੈ, ਔਰ ਬਿਨਾਂ ਨਾਮ ਤੋਂ, ਠੀਕ ਹੈ, ਇਸ ਯੁੱਗ ਮੈਂ ਸੋਭਾ ਨਾਮ ਕੀ, ਮੈਂ ਨਾਮੇ ਸੋਭਨਾ ਹੋਇਆ। ਕਹਿੰਦੇ ਮਨਾ ਬਿਨਾਂ ਨਾਮ ਤੋਂ, ਬਿਨਾਂ ਸਿਮਰਨ ਤੋਂ, ਬਿਨਾਂ ਸ਼ਬਦ ਸੁਰ ਦੇ ਮਿਲਾਪ ਤੋਂ ਦਰਗਾਹ 'ਚ ਤੇਰੀ ਸ਼ੋਭਾ ਨਹੀਂ ਹੋਣੀ, ਤੈਨੂੰ ਕਿਸੇ ਪੁੱਛਣਾ ਨਹੀਂ। ਵਿਚਾਰ ਕਰ ਰਹੀ ਆਪਾਂ ਲੋਕ ਦਿਨਾਂ ਦੀਆਂ ਗੱਲਾਂ ਕਰਦੇ ਹਾਂ। ਇੱਕ ਦਿਨ ਸੱਜਣ ਇੱਕ ਕਹਿਣ ਲੱਗੇ, ਤੁਸੀਂ ਵੀਰਵਾਰ ਸਮਾਗਮ ਕਿਉਂ ਕਰਦੇ ਹੋ? ਪੁੱਛਿਆ ਕੀ ਗੱਲ ਹੋ ਗਈ? ਕਹਿੰਦਾ ਤੁਸੀਂ ਵੀਰਵਾਰ ਸਮਾਗਮ ਕਿਉਂ ਕਰਦੇ ਹੋ? ਇਹ ਕੀ ਗੱਲ ਕੀ ਹੋ ਗਈ? ਕਹਿੰਦਾ ਵੀਰਵਾਰ ਤੇ ਪੀਰਾਂ ਦਾ ਦਿਨ ਹੈ ਤੇ ਤੁਸੀਂ ਵੀਰਵਾਰ ਨੂੰ ਸਮਾਗਮ ਕਰਦੇ ਹੋ। ਦਾਸ ਨੇ ਪੁੱਛਿਆ ਜੀ, ਮੈਂ ਕਿਹਾ ਜੀ ਤੁਸੀਂ ਸਿਰੇ ਨਿਤਨੇਮ ਕਰਦੇ ਹੋ? ਕਹਿੰਦਾ ਕਰਦੇ। ਮੈਂ ਤੁਸੀਂ ਵੀਰਵਾਰ ਨਿਤਨੇਮ ਕਿਉਂ ਕਰਦੇ ਹੋ? ਕਹਿੰਦਾ ਉਹ ਤੇ ਫਰਜ਼ ਬਣਦਾ। ਅਸੀਂ ਖਾਲਸਾ ਤਾਂ ਭੁਲੇਖਾ ਪੈ ਗਿਆ, ਸਭੇ ਰੰਗ ਨਰੈਣੇ। ਦਿਨ ਕੋਈ ਵੀ ਹੈ, ਵੀਰਵਾਰ ਹੈ, ਬੁੱਧਵਾਰ ਹੈ, ਸ਼ੁੱਕਰਵਾਰ ਹੈ, ਸ਼ਨੀਵਾਰ ਹੈ, ਐਤਵਾਰ ਹੈ, ਇਹ ਦਿਨ ਅਸੀਂ ਲੋਕਾਂ ਨੇ ਬਣਾਏ ਨੇ। ਪਰਮਾਤਮਾ ਸਭ ਜਗ੍ਹਾ ਤੇ ਹਰ ਦਿਨ ਦੇ ਵਿੱਚ ਅਵੇਲੇਬਲ ਆ। ਸਿਰਫ ਸਾਡੀ ਸੋਚ ਆ ਕਿ ਅਸੀਂ ਵੀਰਵਾਰ ਨੂੰ ਮੰਨ ਲਿਆ, ਇਹ ਪੀਰਾਂ ਫਕੀਰਾਂ ਦਾ ਦਿਨ ਹੈ। ਕਬੀਰ ਸਾਹਿਬ ਨੂੰ ਜਾ ਕੇ ਕਿਸੇ ਪੁੱਛਿਆ, ਕਬੀਰ ਸਾਹਿਬ ਕਹਿੰਦੇ ਹਾਂਜੀ, ਇਹ ਵੀਰਵਾਰ ਦੀ ਕੀ ਮਾਨਤਾ ਹੈ? ਵੀਰਵਾਰ ਦੀ ਕੀ ਮਾਨਤਾ ਹੈ? ਤੇ ਭਗਤ ਕਬੀਰ ਸਾਹਿਬ ਬੜੇ ਪਿਆਰ ਨਾਲ ਕਹਿਣ ਲੱਗੇ, ਕਹਿੰਦੇ ਬ੍ਰਹਿਸਪਤ ਵਿਖਿਆ ਦੇ ਭਾਏ। ਬ੍ਰਹਿਸਪਤ ਕਿਹਨੂੰ ਕਹਿੰਦੇ ਨੇ? ਵੀਰਵਾਰ ਨੂੰ ਕਹਿੰਦੇ। ਕਹਿੰਦੇ ਇੱਕ ਕੰਮ ਕਰ, ਜਿਹੜਾ ਵੀਰਵਾਰ ਹੈ ਨਾ। ਕਹਿੰਦੇ ਹਾਂਜੀ। ਕਹਿੰਦੇ ਬੜਾ ਸ਼ੁਭ ਦਿਨ ਹੈ। ਦਿਨ ਸਾਰੇ ਸ਼ੁਭ ਹੈ। ਕਬੀਰ ਜੀ ਨੇ ਵੱਖਰੇ ਵੱਖਰੇ ਦਿਨ ਦੀ ਮਾਨਤਾ ਦੱਸਤੀ। ਕਹਿੰਦੇ ਕਿ ਬ੍ਰਹਿਸਪਤ ਵਿਖਿਆ ਦੇ ਭਾਏ, ਕਹਿੰਦੇ ਜਦੋਂ ਵੀਰਵਾਰ ਆਉਂਦਾ ਨਾ, ਤੇ ਵੀਰਵਾਰ ਵਾਲੇ ਦਿਨ ਇੱਕ ਕੰਮ ਕਰਿਆ ਕਰ, ਤੇਰੇ ਅੰਦਰ ਜ਼ਹਿਰ ਪੈਦਾ ਹੋ ਜਾਂਦੀ ਹੈ। ਜ਼ਹਿਰ ਕੀ ਹੈ? ਮਾੜੇ ਵਿਚਾਰ। ਮਾੜੇ ਵਿਚਾਰ ਪੈਦਾ ਹੋ ਜਾਂਦੇ, ਉਹਨਾਂ ਮਾੜਿਆਂ ਵਿਚਾਰਾਂ ਕਰਕੇ ਤੂੰ ਕਦੀ ਕਿਤੇ ਤੇਲ ਪਾਉਂਦਾ ਤੇ ਕਦੀ ਕਿਤੇ ਤੇਲ ਪਾਉਂਦਾ, ਕਦੀ ਕਿਸੇ ਫਕੀਰ ਦੇ ਜਾਂਦਾ, ਕਦੀ ਕਿਸੇ ਫਕੀਰ ਦੇ ਜਾਂਦਾ। ਭੋਲਿਆ, ਕਦੀ ਜ਼ਿੰਦਗੀ 'ਚ ਵਿਚਾਰ ਕਰਕੇ ਦੇਖਿਓ। ਇੱਕ ਦਿਨ ਦੀ ਗੱਲ, ਕੋਈ ਸੱਜਣ ਫਕੀਰ ਦੀ ਜਗ੍ਹਾ 'ਤੇ ਖੜਾ, ਅੰਮ੍ਰਿਤਧਾਰੀ, ਜਦੋਂ ਖੜਾ, ਤੇਲ ਦੀ ਸ਼ੀਸ਼ੀ ਅੱਜ ਫੜੀ ਹੈ, ਲਾਈਨ ਲੱਗੀ ਹੈ, ਤੇ ਦਾਸ ਨੇ ਉਹਨੂੰ ਕਿਹਾ, ਮੈਂ ਭਾਈ ਸਾਹਿਬ ਕਦੋਂ ਦੀ ਖੜੇ ਹੋ? ਕਹਿੰਦਾ ਤੈਨੂੰ ਨਹੀਂ ਪਤਾ ਲੱਗਦਾ, ਅਬ ਸਭ ਦੁਨੀਆ ਖੜੀ ਹੈ। ਫਿਰ ਕਹਿੰਦੇ ਤੇਲ ਪਾਉਣ ਲਈ ਖੜਾ। ਤੁਸੀਂ ਖਾਲਸਾ ਕੱਲਾ ਵੀਰਵਾਰ ਹੀ ਪਾਉਂਦੇ ਹੋ? ਕਹਿੰਦੇ ਹਾਂਜੀ। ਤੇ ਰੋਜ਼ ਪਾਇਆ ਕਰੋ? ਕਹਿੰਦੇ ਇੱਥੇ ਵੀਰਵਾਰ ਪਾਉਣਾ ਹੈ। ਤੇ ਮੈਂ ਕਿਹਾ ਖਾਲਸਾ ਏਦਾਂ, ਜਿਹੜਾ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਤੇਲ ਕਦੀ ਪਾਇਆ ਹੀ? ਅੱਗੋਂ ਕ੍ਰੋਧੀ ਹੋ ਕੇ ਕਹਿੰਦਾ ਖਾਲਸਾ ਮੈਂ ਵੀ ਅੰਮ੍ਰਿਤਧਾਰੀ ਹਾਂ, ਗੁਰੂ ਗ੍ਰੰਥ ਸਾਹਿਬ ਕਿਸੇ ਤੇਲ ਦੀ ਗੱਲ ਨਹੀਂ ਕਰਦੇ, ਗੁਰੂ ਗ੍ਰੰਥ ਸਾਹਿਬ ਜੀ ਤੇਲ ਪਾਉਂਦੇ ਆ। ਵਾਹ ਵਾਹ, ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਤੇਲ ਪਾਓ? ਮੈਂ ਭਾਈ ਕਦੀ ਤੇਲ ਪਾਇਆ ਜਿਹੜਾ ਗੁਰੂ ਗ੍ਰੰਥ ਸਾਹਿਬ ਨੇ ਕਿਹਾ? ਦੋ ਤਿੰਨ ਵਾਰੀ ਬੜੇ ਆਰਾਮ ਨਾਲ ਬੋਲਿਆ, ਕਹਿੰਦਾ ਖਾਲਸਾ ਜੀ ਗੁਰੂ ਗ੍ਰੰਥ ਸਾਹਿਬ ਕਿਸੇ ਤੇਲ ਦੀ ਗੱਲ ਨਹੀਂ ਕਰਦੇ। ਮੈਂ ਵੀ ਬਾਣੀ ਪੜ੍ਹੀ ਆ, ਪਾਠ ਕੀਤਾ ਆ, ਸਹਿਜ ਪਾਠ ਦਾ ਭੋਗ ਪਾਇਆ, ਤੇਲ ਦੀ ਗੱਲ ਨਹੀਂ ਕਰਦੇ। ਕਹਿੰਦੇ ਖਾਲਸਾ ਜਿਹੜਾ ਗੁਰੂ ਗ੍ਰੰਥ ਸਾਹਿਬ ਕਹਿੰਦੇ ਤੇਲ ਪਾਉਣ ਲਈ, ਉਹ ਤੇਲ ਪਾਲਾ ਤੇਲ ਹੀ ਪਾਉਣਾ? ਗੁਰੂ ਗ੍ਰੰਥ ਸਾਹਿਬ ਦੇ ਆਖੇ ਲੱਗ ਕੇ ਤੇਲ ਪਾਲਾ? ਗੁਰੂ ਗ੍ਰੰਥ ਸਾਹਿਬ ਖੁਦ ਕਹਿੰਦੇ ਤੇਲ ਪਾਓ? ਕਹਿੰਦਾ ਜੀ ਗੁਰੂ ਗ੍ਰੰਥ ਸਾਹਿਬ ਤੇ ਕਹਿੰਦੇ ਨੇ ਤੇਲ ਪਾਓ। ਤੇ ਮੈਂ ਤੂੰ ਕਿਉਂ ਖੜਾ ਇੱਥੇ? ਤੂੰ ਤੇਲ ਪਾਉਣ ਲਈ ਖੜਾ ਨਾ, ਗੁਰੂ ਗ੍ਰੰਥ ਸਾਹਿਬ ਕਹਿੰਦੇ। ਹਾਰ ਕੇ ਖਿੱਚ ਗਿਆ, ਖਿੱਚ ਕੇ ਲਾਈਨ ਚੋਂ ਬਾਹਰ ਆ ਕੇ ਕਹਿੰਦਾ ਦੱਸੋ ਕਿੱਥੇ ਲਿਖਿਆ ਤੇਲ ਪਾਉਣ ਲਈ ਗੁਰੂ ਗ੍ਰੰਥ ਸਾਹਿਬ 'ਚ? ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਤੇਲ ਪਾਓ, ਪੜ੍ਹ ਲਓ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ। ਜੋ ਸੱਜਣ ਅਸੀਂ ਸੜੀਆਂ, ਜੋ ਹੋਵੇ ਸਾਹਿਬ ਸਿਓ, ਮੇਲੋ ਤਾਂ ਆਪ ਕਹਿੰਦੇ ਤੇਲ ਪਾਓ। ਖੁਦ ਕਿਹਾ ਉਹਨਾਂ ਨੇ, ਪਰ ਫਰਕ ਆ, ਸਮਝਣਾ ਆ ਆਪਾਂ। ਅਸੀਂ ਸ਼ੀਸ਼ੀ ਭਰ ਕੇ ਤੇਲ ਦੀ ਲਾ ਗਏ ਤੇ ਤੇਲ ਪਾਤਾ ਦੀਵੇ 'ਚ, ਉਹ ਦੀਵਾ ਜਗਦਾ ਰਿਹਾ। ਉਹ ਜਿੰਨਾ ਚਿਰ ਤੇਲ ਹੈ ਉਹ ਜਗ ਹੀ ਜਾਂਦਾ, ਪਰ ਕਦੀ ਜ਼ਿੰਦਗੀ 'ਚ ਗੌਰ ਕਰਕੇ ਦੇਖਿਓ, ਉੱਥੇ ਤੀਵਾ ਬਲਦਾ ਹੈ। ਉਹਦਾ ਦੀਵਾ ਜਿਵੇਂ ਜਿਵੇਂ ਤੀਵਾ ਬਲਦਾ ਨਾ, ਜਿੰਨਾ ਜਿੰਨਾ ਉਹਦੇ ਲਾਗੇ ਏਰੀਆ ਸਭ ਕਾਲਾ ਹੁੰਦਾ ਜਾਂਦਾ, ਸੱਚਾ ਸਾਰਾ ਏਰੀਆ ਕਾਲਾ ਹੁੰਦਾ ਜਾਂਦਾ। ਪਰ ਜੇ ਕਿਤੇ ਗੁਰੂ ਦੇ ਕੋਲੋਂ ਲੈ ਕੇ ਤੇਲ ਪਾ ਦਿੱਤਾ, ਜਿੰਨਾ ਏਰੀਆ ਸਾਰਾ ਸਾਫ਼ ਹੋ ਜਾਊਗਾ। ਇੰਨੀ ਤਾਕਤ ਹੈ ਗੁਰੂ ਦੇ ਸ਼ਬਦ ਅੰਦਰ। ਉਹ ਕਹਿੰਦਾ ਕੀ ਕਹੀ ਜਾਂਦੇ ਹੋ? ਸੰਪਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ। ਸੰਪਤ ਕਿਹਨੂੰ ਕਹਿੰਦੇ ਆ? ਸਾਲ ਕੱਢਣਾ, ਰੀਤੀ ਰਿਵਾਜ਼। ਸਾਹ ਕਿਹਨੂੰ ਕਹਿੰਦੇ? ਸ਼ੁਭ ਦਿਹਾੜਾ। ਜਿੱਦਾਂ ਆਪਾਂ ਕੁੜੀ ਦੇ ਮੁੰਡੇ ਦਾ ਵਿਆਹ ਦਾ ਮੁਕਰਰ ਕਰਦੇ ਸਮਾਂ, ਇਸ ਮਹੀਨੇ ਵਿੱਚ ਇਸ ਦਿਨ ਕੀ ਕਹੀਦਾ? ਸ਼ਾਹ ਕੱਢ ਦਿੱਤਾ। ਉਹ ਵੀ ਕਹਿੰਦੇ ਸੰਪਤ ਸਾਹਾ ਲਿਖਿਆ। ਕਹਿੰਦੇ ਪਰਮਾਤਮਾ ਦੇ ਦਰ ਤੇ ਸੱਚਖੰਡ ਵਿੱਚ ਵੀ ਇਹ ਜਿਹੜੀ ਆਤਮਾ ਨਾ, ਇਹਦਾ ਵੀ ਸਾਲ, ਇਹਦਾ ਵੀ ਉਹ ਸਾਹ ਕੱਢਿਆ ਜਾਂਦਾ ਜਿਹਦੇ ਅੰਦਰ ਇਹਦਾ ਪਰਮਾਤਮਾ ਨਾਲ ਨਾਤਾ ਜੁੜ ਸਕਦਾ। ਜਿੱਦਾਂ ਕੁੜੀ ਦਾ ਤੇ ਮੁੰਡੇ ਦਾ ਸਾਹ ਕੱਢਤਾ, ਕਿ ਫਾਣੀ ਤਰੀਕ ਨੂੰ ਇਹ ਕੁੜੀ ਮੁੰਡੇ ਦੇ ਘਰ ਚਲ ਜੂਗੀ। ਤੇ ਗੁਰੂ ਸਾਹਿਬ ਨੇ ਕਹਿੰਦੇ ਮਨੁੱਖ ਜਨਮ ਇੱਕ ਸਾਹ ਆ ਜਿਹਦੇ ਅੰਦਰ ਇਹ ਆਤਮਾ ਪਰਮਾਤਮਾ ਚ ਲੀਨ ਹੋ ਸਕਦੀ ਹੈ, ਹੋਰ ਕੋਈ ਸ਼ੁਭ ਦਿਹਾੜਾ ਨਹੀਂ। ਕਹਿੰਦੇ ਸੰਪਤ ਸਾਹ ਲਿਖਿਆ, ਕਦੇ ਤੁਰਦਰਗਾਹ ਤੋਂ ਲਿਖ ਕੇ ਭੇਜਿਆ ਕਿ ਮਨੁੱਖ ਦਾ ਜਨਮ ਹੈ ਇਹ ਸ਼ੁਭ ਦਿਹਾੜਾ ਹੈ ਜਿਹ ਚ ਆਤਮਾ ਪਰਮਾਤਮਾ ਨਾਲ ਨਾਤਾ ਜੋੜ ਸਕਦੀ, ਹੋਰ ਕਿਤੇ ਨਹੀਂ ਜੋੜ ਸਕਦੀ। ਹੁਣ ਮਿਲ ਕਰ ਪਾਵੋ ਤੇਲ, ਚਾਹੁੰਦੇ ਨਾ ਮਿਲ ਕਰ, ਕਿਹਨੂੰ ਮਿਲ? ਸਤਿਗੁਰ ਨੂੰ ਮਿਲ। ਮਿਲਣਾ ਭਾਵ ਕੀ ਹੈ? ਆਪਣੇ ਵਿਚਾਰ ਤੇ ਗੁਰੂ ਦੇ ਵਿਚਾਰ ਮਿਲਾ, ਇੱਕ ਕਰ। ਹੁਣ ਸਾਡੇ ਵਿਚਾਰ ਕੁਛ ਹੋਰ ਨੇ, ਗੁਰੂ ਦੇ ਵਿਚਾਰ ਕੁਛ ਹੋਰ ਨੇ। ਗੁਰੂ ਸਾਹਿਬ ਸਾਨੂੰ ਕਹਿੰਦੇ ਬਿਨ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ, ਦੁੱਖ ਕਹਿੰਦੇ ਪਰ ਆਪਾਂ ਟਲਦੇ ਮੰਗਣ ਤੋਂ, ਟਲਦੇ। ਕਦੀ ਸਾਡੀ ਬਿਰਤੀ ਬਣਦੀ ਕੋਈ? ਨਹੀਂ ਯਾਰ, ਮੰਗਣਾ ਨਹੀਂ ਕੁਛ ਵੀ ਗੁਰੂ ਕੋਲੋਂ। ਗੁਰੂ ਨੂੰ ਸਭ ਕੁਛ ਪਤਾ, ਆਪਾਂ ਪੜ੍ਹ ਲਈ ਪੰਕਤੀ ਵੀ ਨੇ ਬੋਲੇ ਆ, ਸਭ ਕੁਛ ਜਾਣਦਾ ਕਿਸ ਅੱਗੇ ਕੀ ਚੇ। ਅਰਦਾਸ ਪੜ੍ਹ ਲਈ, ਅੰਦਰ ਨਹੀਂ ਹੈਗੀ, ਜ਼ਬਾਨ ਤੇ ਸੀ, ਜ਼ਬਾਨ ਤੋਂ ਹੀ ਬਾਹਰ ਚਲੀ ਗਈ, ਅੰਦਰ ਤੇ ਟਿਕੀ ਨਹੀਂ। ਜੇ ਅੰਦਰ ਟਿਕੀ ਹੁੰਦੀ ਤੇ ਮਨ ਦੇ ਵਿਚਾਰ ਬਦਲ ਜਾਂਦੇ, ਮਨ ਦੀ ਭਟਕਣਾ ਰੁਕ ਜਾਂਦੀ। ਰੁਕ ਹੀ ਨਹੀਂ, ਉਹ ਤੇ ਭਟਕਣ ਡਿਆ, ਅੰਦਰ ਰੌਲਾ ਪਾਉਣ ਡਿਆ। ਅੰਦਰ ਕੀ ਕਹਿੰਦਾ? ਮਨ ਮਿਲਿਆ ਨਹੀਂ ਅਸੀਂ ਪਾਠ ਕੀਤਾ, ਗੁਰੂ ਘਰ ਆਏ, ਮੱਥਾ ਟੇਕਿਆ, ਪ੍ਰਸ਼ਾਦ ਲਿਆ, ਗਿਣਤੀ ਕਰਦਾ ਕਿੰਨੇ ਕੁ ਸਾਲ ਹੋ ਗਏ ਆਉਂਦਿਆਂ ਨੂੰ, ਕਿੰਨੇ ਕੁ ਸਾਲ ਹੋ ਗਏ ਪਾਠ ਕਰਦੇ ਨੂੰ। ਫਿਰ ਗਿਣਤੀ ਕਰਦੇ ਕਰਦੇ ਮਨ ਚ ਵਿਚਾਰ ਪੈਦਾ ਹੁੰਦਾ, ਲੱਭਾ ਤਾਂ ਕੁਛ ਵੀ ਨਹੀਂ, ਕੰਮ ਤੇ ਬਣਿਆ ਨਹੀਂ ਮੇਰਾ। ਮੈਂ ਕਿਹਾ ਸੀ ਵੀ ਕਚਹਿਰੀ ਚ ਮੇਰਾ ਕੇਸ ਲੱਗਾ, ਜਿੱਤ ਹੋ ਜਾਏ, ਕੁਛ ਵੀ ਨਹੀਂ ਹੋਇਆ ਅਜੇ ਤੱਕ। ਇਹਦਾ ਮਤਲਬ ਕੀ ਹੈ ਕਿ ਮਿਲਿਆ ਨਹੀਂ, ਮੇਰੀ ਅੰਦਰ ਦੀ ਨੇਚਰ, ਮੇਰੀ ਸੋਚ ਗੁਰੂ ਦੀ ਸੋਚ ਨਾਲ ਮਿਲੀ ਨਹੀਂ। ਉੱਥੇ ਲਿਖਿਆ ਮਿਲ, ਸੋਚ ਨੂੰ ਮਿਲਾਉਣਾ ਉਹਨੂੰ ਮਿਲ ਕਹਿੰਦੇ। ਮਿਲ ਕਰ ਪਾਵੋ ਤੇਲ, ਠੀਕ ਹੈ। ਹੁਣ ਤੁਸੀਂ ਹਿਸਾਬ ਲਓ, ਕੁੜੀ ਦਾ ਵਿਆਹ ਆ, ਵਿਆਹ ਤੋਂ ਇੱਕ ਦਿਨ ਪਹਿਲਾਂ ਮਾਈਆਂ ਲਾਉਂਦੇ ਹਾਂ ਆਪਾਂ, ਉਹਦੀਆਂ ਸਹੇਲੀਆਂ, ਉਹਦੀਆਂ ਚਾਚੀਆਂ ਤਾਈਆਂ, ਉਹਦੇ ਰਿਸ਼ਤੇਦਾਰ ਸਿਰ 'ਚ ਤੇਲ ਪਾਉਂਦੇ, ਉਹਦੇ ਉਹਨੂੰ ਮਾਈਆਂ ਲਾਉਣੀਆਂ ਕਹਿੰਦੇ, ਸਿਰ 'ਚ ਤੇਲ ਪਾਉਂਦੇ। ਅਤੇ ਗੁਰੂ ਸਾਹਿਬ ਨੇ ਕਹਿਣ ਲੱਗੇ, ਕਹਿੰਦੇ ਜਿਵੇਂ ਵਿਆਹ ਤੋਂ ਪਹਿਲਾਂ, ਸੰਬੰਧ ਜੋੜਨ ਤੋਂ ਪਹਿਲਾਂ ਮਾਈਆਂ ਲਾਈਦੀਆਂ, ਸਿਰ 'ਚ ਤੇਲ ਪਾਈਦਾ ਹੈ, ਕਹਿੰਦੇ ਪਰਮਾਤਮਾ ਦੇ ਸੰਬੰਧ ਨਾਲ ਜੁੜਨ ਤੋਂ ਪਹਿਲਾਂ, ਉਹਦਾ ਇੱਕ ਮਿਕ ਹੋਣ ਤੋਂ ਪਹਿਲਾਂ ਆਪਣੀ ਸੋਚ ਵਿੱਚ ਗੁਰੂ ਦੇ ਸ਼ਬਦ ਦਾ ਤੇਲ ਪਾਈਦਾ ਹੈ। ਆਹ ਕਹਿੰਦੇ ਪਾਇਆ ਜੀ, ਮਿਲਕਰ ਪਾਓ ਤੇਲ। ਜਦੋਂ ਸਮਝਾਇਆ ਮੈਂ ਖਾਲਸਾ, ਗੁਰੂ ਗ੍ਰੰਥ ਸਾਹਿਬ ਖੁਦ ਕਹਿੰਦੇ ਤੇਲ ਪਾਓ। ਪਰ ਇੱਕ ਖੁਸ਼ੀ ਵਾਲੀ ਗੱਲ ਵੀ ਉਹ ਗੁਰਸਿੱਖ ਪਿਆਰਾ ਲਾਈਨ ਚੋਂ ਬਾਹਰ ਆਇਆ, ਮੁੜ ਕੇ ਲਾਈਨ 'ਚ ਨਹੀਂ ਲੱਗਾ, ਲਾਈਨ 'ਚ ਨਹੀਂ। ਅਸੀਂ ਉਹਨੂੰ ਕਿਹਾ ਹੱਥ ਜੁੜ ਕੇ, ਮੈਂ ਕਿਹਾ ਗਲਤੀ ਹੋ ਗਈ ਸਾਡੇ ਕੋਲੋਂ, ਤੁਸੀਂ ਜਾਓ ਲਾਈਨ 'ਚ ਲੱਗੋ, ਜਾ ਕੇ ਤੇਲ ਪਾਓ। ਕਹਿੰਦਾ ਨਹੀਂ ਖਾਲਸਾ ਜੀ, ਅੱਜ ਤੋਂ ਬਾਅਦ ਇਸ ਦੀਵੇ 'ਚ ਤੇਲ ਨਹੀਂ ਪਾਉਣਾ, ਇਸ ਦੀਵੇ 'ਚ ਤੇਲ ਪਾਉਣਾ ਜਿਹੜਾ ਦੀਵਾ ਜਗਦਾ ਪਿਆ। ਬਾਣੀ 'ਚ ਲਿਖਿਆ ਦੀਵਾ, ਦੀਵਾ ਮੇਰਾ ਏਕ ਨਾਮ, ਦੁੱਖ ਵਿੱਚ ਪਾਇਆ ਤੇਲ। ਗੁਰੂ ਜੀ ਕਹਿੰਦੇ ਮੇਰਾ ਨਾਮ ਹੈ ਦੀਵਾ ਆ, ਇਹ ਦੀਵਾ ਆ, ਪਰ ਜਗਣਾ ਨੇ ਤਾਂ ਤੁਹਾਡੇ ਅੰਦਰ ਜੇ ਦੁੱਖਾਂ ਦਾ ਤੇਲ ਹੋਊ ਵਿੱਚ। ਤੇ ਬਿਨਾਂ ਤੇਲ ਤੋਂ ਕੋਈ ਦੀਵਾ ਜਗ ਨਹੀਂ ਸਕਦਾ, ਬਿਨਾਂ ਦੁੱਖ ਤੋਂ ਸੁੱਤ ਸ਼ਬਦ ਨਾਲ ਜੁੜ ਨਹੀਂ ਸਕਦੀ। ਦੁੱਖ ਬੜੀ ਵੱਡੀ ਚੀਜ਼ ਹੈ, ਪਰ ਅਸੀਂ ਭੁਲੇਖੇ 'ਚ ਪੈ ਗਏ ਹਾਂ। ਫਿਰ ਸਾਨੂੰ ਉਹਨਾਂ ਨੇ ਕਿਹਾ, ਕਹਿੰਦੇ ਵੇਦ ਹੈਗਾ ਬ੍ਰਹਿਸਪਤ, ਵਿਖਿਆ ਦੇ ਬਹਾਏ, ਕਹਿੰਦੇ ਅੱਜ ਵੀਰਵਾਰ ਆ। ਕਹਿੰਦੇ ਹਾਂਜੀ, ਇੱਕ ਕੰਮ ਕਰ, ਤੇਰੇ ਅੰਦਰ ਜਿੰਨੀ ਵਿਖਿਆ ਨਾ ਜ਼ਹਿਰ ਆ, ਕੀ ਜ਼ਹਿਰ ਆ? ਵਿਚਾਰ ਮਾੜੇ ਜਿੰਨੇ ਰੁੜ ਦੇ, ਤੇ ਰੁੜਨੇ ਕਿੱਦਾਂ ਆ? ਇੱਦਾਂ ਨਹੀਂ ਟੁੱਟ ਜਾਂਦੇ ਵਿਚਾਰ ਅੰਦਰ ਦੇ, ਵੀ ਤੁਸੀਂ ਗੁਰਬਾਣੀ ਪੜ੍ਹੀ ਗਏ, ਪੜ੍ਹੀ ਗਏ, ਪੜ੍ਹੀ ਗਏ, ਪੜ੍ਹੀ ਗਏ, ਪਾਠ ਕਰੀ ਗਏ, ਕਰੀ ਗਏ, ਇੱਕ ਦਿਨ ਤੁਹਾਡੇ ਮਨ 'ਚ ਵਿਚਾਰ ਪੈਦਾ ਹੋਏ, ਬੜੇ ਪਾਠ ਕੀਤੇ ਆ, ਪੜ੍ਹੀ ਗੁਰਬਾਣੀ ਪੜ੍ਹੀ, ਅੰਦਰੋਂ ਵਿਚਾਰ ਤੇ ਉੱਠੀ ਜਾਂਦੇ, ਫੁਰਨੇ ਤੇ ਫੁਰੀ ਜਾਂਦੇ ਆ। ਕਾਰਨ ਕੀ ਹੈ? ਤੁਸੀਂ ਗੁਰਬਾਣੀ ਪੜ੍ਹੀ ਆ, ਬੇਧਿਆਨੇ ਨੇ ਪੜ੍ਹੀ ਆ, ਗੁਰਬਾਣੀ ਪੜ੍ਹੀ ਆ, ਗੁਰਬਾਣੀ ਦੀ ਵਿਚਾਰ ਨਹੀਂ ਕੀਤੀ। ਜਿੰਨਾ ਚਿਰ ਵਿਚਾਰ ਨਹੀਂ ਹੈ, ਉਹਨਾਂ 'ਚ ਅੰਦਰ ਦੇ ਫੁਰਨੇ ਬੰਦ ਨਹੀਂ ਹੋਣੇ। ਗੁਰੂ ਸਾਹਿਬਾਂ ਨੇ ਬੜੇ ਪਿਆਰ ਨਾਲ ਕਿਹਾ, ਕਹਿੰਦੇ ਮਨ ਮੂਰਖ ਕਾਹੇ ਬਿਲਾਈਏ, ਪੂਰਬ ਲਿਖਿਆ ਲਿਖਿਆ ਪਈਏ। ਕਹਿੰਦੇ ਮਨਾ ਮੂਰਖਾ ਕਿਉਂ ਰੋਣਾ, ਕਿਉਂ ਕਰਲਾਉਣਾ? ਜੋ ਕੁਝ ਵੀ ਤੈਨੂੰ ਮਿਲਣਾ ਨਾ, ਤੇਰੇ ਪਿਛਲੇ ਕਰਮਾਂ ਦਾ ਜੋ ਲਿਖਿਆ ਨਾ, ਉਹੀ ਮਿਲਣਾ। ਜੋ ਤੂੰ ਬੀਜ ਕੇ ਆਇਆ ਕੱਟੇਗਾ ਉਹੀ, ਪਰ ਮਨ ਮੰਨਦਾ ਨਹੀਂ ਹੈ। ਮਨ ਮੰਨਦਾ ਕਿਤੇ? ਮਨ ਕੀ ਕਹਿੰਦਾ? ਲੈ ਪੁੱਤੀ, ਤੁਸੀਂ ਸੋਚ ਕੇ ਦੇਖਿਓ, ਜਿਹੜੀ ਆਪਾਂ ਉਦਨ ਪੰਕਤੀ ਪੜ੍ਹੀ ਸੀ ਭਗਤ ਕਬੀਰ ਜੀ ਦੀ, ਹਰੀ ਅੰਗੂਰੀ ਗਧਾ ਚਰੇ ਨਿਤ ਉਠਾਸੇ ਹਿੰਗੇ ਮਰੇ। ਕਬੀਰ ਸਾਹਿਬਨ ਕਹਿਣ ਲੱਗੇ, ਕਹਿੰਦੇ ਹਰੀ ਅੰਗੂਰੀ ਗਧਾ ਚਰੇ, ਹਰੀ ਅੰਗੂਰੀ ਕਿਹੜੀ ਹੈ? ਹਰੀ ਅੰਗੂਰੀ ਕਿਹੜੀ ਹੈ? ਗਧਾ ਮਾਲਕ ਨੇ ਰੱਖਿਆ ਸੀ, ਉਹਦੇ ਲਈ ਘਾਹ ਲੈ ਕੇ ਆਇਆ, ਦੋ ਤਿੰਨ ਦਿਨ ਦਾ ਘਾਹ ਪਿਆ ਰਿਹਾ, ਖਾਂਦਾ ਰਿਹਾ। ਉਹ ਮਾਲਕ ਦੇ ਮਨ 'ਚ ਆਇਆ ਵੀ ਇਹਨੂੰ ਬਾਹਰ ਬੰਦ ਹੀ, ਉਹਨੇ ਬਾਹਰ ਬੰਨਤਾ। ਜਦੋਂ ਬਾਹਰ ਬੰਨਾ ਨਾ ਤਾਂ ਉਹਨੇ ਚੁੱਕੇ ਜਿਹੜਾ ਘਾਹ ਪਿਆ ਪਿਆ ਸੀ ਉਹ ਪਾਤਾ ਉਹਦੇ ਅੱਗੇ, ਤੇ ਉਹ ਘਾਹ ਬਾਹਰ ਪਾਤਾ। ਗਧੇ ਨੇ ਵੇਖਿਆ ਵੀ ਮੈਨੂੰ ਬਿਆ ਘਾਹ ਪਾਤਾ, ਸੁੱਕਾ ਘਾਹ ਪਾਤਾ, ਥੱਲੇ ਘਾਹ ਇੰਨਾ ਹਰਿਆ ਹਰਿਆ ਹੈਗਾ ਜ਼ਮੀਨ ਦੇ ਉੱਤੇ। ਉਹਨੇ ਕੀ ਕੀਤਾ, ਮੂੰਹ ਮਾਰ ਮਾਰ ਕੇ ਜਿਹੜਾ ਬਿਆ ਘਾਹ ਸੀ ਪਰਾ ਛੁੱਟ ਦਿੱਤਾ, ਹਰਿਆ ਹਰਿਆ ਘਾਹ ਖਾਣ ਲੱਗ ਪਿਆ। ਹਰੀ ਅੰਗੂਰੀ, ਹਰੀ ਗੁਰ ਦਾ ਮਤਲਬ ਕੀ, ਤਾਜ਼ਾ ਘਾਹ। ਜਿੱਦਾਂ ਅੰਗੂਰ ਨਵੇਂ ਨਵੇਂ ਰੁੱਖ ਜਦੋਂ ਫੁੱਲ ਪੈਂਦਾ ਪਹਿਲਾਂ ਅੰਗੂਰੀ ਆਉਂਦੀ ਹੈ, ਬੂਰ ਆਉਂਦਾ ਉਹਨੂੰ ਅੰਗੂਰੀ ਕਹਿੰਦੇ। ਕਹਿੰਦੇ ਹਰੀ ਅੰਗੂਰੀ ਗਧਾ ਚਰੇ, ਕਹਿੰਦੇ ਗਧਾ ਵੀ ਬਿਆ ਘਾਹ ਨਹੀਂ ਖਾਂਦਾ, ਹਰੇ ਘਾਹ ਨੂੰ ਮੂੰਹ ਮਾਰਦਾ। ਕਹਿੰਦੇ ਮਨ ਵੀ ਗਧਾ ਹੈ, ਜੋ ਪਿੱਛੇ ਕਰਮ ਕਰਕੇ ਆਇਆ ਨਾ ਉਹਨਾਂ ਨੂੰ ਭੁੱਲ ਜਾਂਦਾ, ਉਹਨਾਂ ਦਾ ਫਲ ਨਹੀਂ ਭੋਗਣਾ ਚਾਹੁੰਦਾ, ਜੋ ਇਸ ਜਾਮੇ ਚ ਕੀਤਾ ਨਾ ਉਹਦਾ ਫਲ ਲੱਭਦਾ। ਗੱਲ ਸੱਚ ਜੀ, ਤੁਸੀਂ ਕਦੀ ਵੀ ਵੇਖਿਓ ਤੁਹਾਡੇ ਘਰ ਕੋਈ ਦੁੱਖ ਆ ਜਾਵੇ, ਕੋਈ ਪ੍ਰੋਬਲਮ ਆ ਜਾਵੇ, ਮੁਸੀਬਤ ਆ ਜਾਵੇ, ਕੀ ਕਹਿੰਦੇ ਹੋ? ਖਾਲਸਾ ਜੀ ਜੋ ਮਰਜ਼ੀ ਹੈ, ਮੈਨੂੰ ਆਪਣੀ ਪੂਰੀ ਜ਼ਿੰਦਗੀ ਧਿਆਨ ਹੈ, ਮੈਂ ਆਪਣੀ ਜ਼ਿੰਦਗੀ 'ਚ ਕੋਈ ਪਾਪ ਨਹੀਂ ਕੀਤਾ, ਮੈਂ ਕਿਹਦਾ ਦਿਲ ਨਹੀਂ ਦਿਖਾਇਆ, ਠੀਕ, ਮੈਂ ਕਿਹਦਾ ਧੋਖਾ ਨਹੀਂ ਕੀਤਾ, ਕਹਿੰਦੇ ਹੋ? ਪਰ ਫਿਰ ਵੀ ਦੁੱਖ ਬੜੇ ਆਉਂਦੇ ਨੇ, ਫਿਰ ਵੀ ਮੇਰਾ ਸਰੀਰ ਠੀਕ ਨਹੀਂ ਹੁੰਦਾ, ਪਤਾ ਨਹੀਂ ਕੀ ਗੱਲ। ਉਹ ਭਾਈ ਤੇਰੇ ਕੋਲ ਇੰਨੀ ਪਾਵਰ ਕਿੱਥੋਂ ਆ ਗਈ ਅਜੇ ਕਿ ਤੂੰ ਪਿਛੋਕੜ ਵੀ ਵੇਖ ਸਕੇ? ਸਿਰਫ ਤੂੰ ਵੇਖ ਸਕਦਾ ਅੱਜ ਹਰੀ ਅੰਗੂਰੀ ਗਧਾ ਚਰੇ। ਗਧੇ ਵਾਲਾ ਸੁਭਾਅ ਆ ਕਿ ਜੋ ਅੱਜ ਕੀਤਾ ਉਹ ਚਰਦਾ ਹੈ, ਉਹ ਖਾਣਾ ਚਾਹੁੰਦਾ ਹੈ, ਉਹਦਾ ਫਲ ਲੱਭਦਾ। ਜੋ ਪਿੱਛੇ ਬੀਜ ਕੇ ਆਇਆ, ਜੋ ਪਿੱਛੇ ਕਰਕੇ ਆਇਆ, ਉਹਦਾ ਫਲ ਹੀ ਲੱਭਦਾ। ਉਹਦੀ ਕੀ ਕਹਿੰਦਾ, ਇਹ ਮੇਰੇ ਕਰਮਾਂ 'ਚ ਪਤਾ ਨਹੀਂ ਕਿੱਥੋਂ ਲਿਖਿਆ ਗਿਆ। ਉਹ ਭਾਈ ਤੂੰ ਕੀਤਾ ਸਭ ਕੁਛ, ਤੂੰ ਕੀਤਾ, ਪਰ ਸਮਝਣਾ ਪੈਣਾ। ਜੇ ਸਮਝੋਗੇ ਤਾਂ ਗੱਲ ਬਣਨੀ, ਜੇ ਸਮਝੋਗੇ ਨਹੀਂ ਨਾ ਗੱਲ ਨਹੀਂ ਬਣਨੀ। ਤੇ ਗੁਰੂ ਸਾਹਿਬਾਂ ਕੀ ਕਹਿੰਦੇ, ਕਹਿੰਦੇ ਭਾਈ ਇਹ ਵਿਖਿਆ ਇੱਦਾਂ ਨਹੀਂ ਖਤਮ ਹੋਣੀ, ਤਰਸਪਤ ਵਿਖਿਆ ਦੇ ਬਹਾਏ, ਕਹਿੰਦੇ ਇੱਦਾਂ ਨਹੀਂ ਖਤਮ ਹੋਣੀ। ਕਬੀਰ ਸਾਹਿਬਾਂ ਖੁਦ ਹੀ ਕਹਿੰਦੇ, ਕਹਿੰਦੇ ਬਾਰ ਬਾਰ ਹਰ ਕੇ ਗੁਣ ਗਾਵੋ, ਕਹਿੰਦੇ ਬਾਰ ਬਾਰ ਸਵਾਸ ਸਵਾਸ ਸਿਮਰੋ ਗੋਬਿੰਦ, ਕਹਿੰਦੇ ਹਰ ਵਾਰੀ ਹਰ ਸਵਾਸ ਦੇ ਵਿੱਚ ਪਰਮਾਤਮਾ ਦੇ ਗੁਣ ਗਾਇਨ ਕਰ, ਉਹਦੀ ਸਿਫਤ ਸਲਾਹ ਕਰ, ਉਹਦਾ ਨਾਮ ਸਿਮਰਨ ਕਰ। ਕਹਿੰਦੇ ਗੁਰਗਮ ਭੇਦ ਸੋ ਹਰ ਕਾ ਪਾਵੋ, ਗੁਰਗਮ ਭੇਦ। ਹੁਣ ਕਹਿਣਾ ਗੁਰਗਮ ਦਾ ਮਤਲਬ, ਗਮ ਦਾ ਕਿਹਨੂੰ ਕਹਿੰਦੇ? ਪਹੁੰਚ, ਗਮ ਕਹਿੰਦੇ ਪਹੁੰਚ ਨੂੰ। ਕਹਿੰਦੇ ਗੁਰਗਮ ਭੇਦ ਸੋ ਹਰ ਕਾ ਪਾਵੋ, ਕਹਿੰਦਾ ਵੀ ਗੁਰਗਮ, ਕਹਿੰਦਾ ਤੇਰੀ ਆਤਮਿਕ ਬਿਰਤੀ, ਤੇਰੀ ਸੋਚ ਜਿਹੜੀ ਹੈ ਨਾ ਗੁਰੂ ਦੇ ਚਰਨਾਂ 'ਚ ਬੌੜਨੀ ਚਾਹੀਦੀ, ਜਦੋਂ ਬਣੇਗਾ ਉੱਥੇ ਪਹੁੰਚੇਗਾ। ਹੁਣ ਦੇਖੋ ਸਾਡੀ ਜਿਹੜੀ ਸੋਚ ਹੈ ਗੁਰੂ ਦੇ ਚਰਨਾਂ ਵਿੱਚ ਪਹੁੰਚੀ ਨਹੀਂ ਅਜੇ, ਤੁਸੀਂ ਕਹੋ ਕਿਉਂ ਨਹੀਂ ਪਹੁੰਚੀ? ਤੁਸੀਂ ਪਾਠ ਕੀਤਾ, ਤੁਹਾਨੂੰ ਗੁਰੂ ਸਾਹਿਬਾਂ ਨੇ ਕਿਹਾ ਕਿ ਭਾਈ ਜੋਤ ਸੁਭਾਵੇ ਨਾਨਕਾ, ਸਹੀ ਗੱਲ ਚੰਗੀ, ਜੋ ਪਰਮਾਤਮਾ ਕਰਦਾ ਉਹ 'ਚ ਭਲਾਈ ਮਨ ਆਪਣੀ ਮੰਨੀ, ਆਪਾਂ ਨਹੀਂ ਮੰਨੀ। ਨਾ ਮੰਨਣ ਦਾ ਕਾਰਨ ਕੀ ਹੈ ਕਿ ਸਾਡੀ ਪਹੁੰਚ ਗੁਰੂ ਤੱਕ ਨਹੀਂ ਹੋਈ, ਸਾਡੀ ਪਹੁੰਚ ਗੁਰੂ ਤੱਕ ਨਹੀਂ ਹੋਈ, ਸਾਡੀ ਅੰਦਰ ਦੀ ਬਿਰਤੀ ਹੋ ਰਿਹਾ ਗੁਰੂ ਦੀ ਬਿਰਤੀ ਹੋ ਰਿਹਾ, ਸਾਡੀ ਸੋਚ ਹੋ ਰਿਹਾ ਗੁਰੂ ਦੀ ਸੋਚ ਹੋ ਰਿਹਾ। ਆਪਣੀ ਸੋਚ ਗੁਰੂ ਦੀ ਸੋਚ ਨਾਲ ਮਿਲਾਉਣੀ ਹੈ, ਉਹਨੂੰ ਮਿਲਣਾ ਕਹਿੰਦੇ ਆ, ਉਹਨੂੰ ਗਮ ਕਹਿੰਦੇ ਆ, ਪਹੁੰਚ ਕਹਿੰਦੇ ਆ, ਗੁਰਗਮ। ਕਹਿੰਦਾ ਜਿੱਦਣ ਤੇਰੀ ਆਤਮਿਕ ਬਿਰਤੀ ਗੁਰੂ ਤੱਕ ਪਹੁੰਚ ਜਾਊਗੀ, ਗੁਰੂ ਤੱਕ ਬੌੜ ਜਾਊਗੀ, ਕਹਿੰਦਾ ਪਾਪ ਜਿੱਦਣ ਤੇਰੀ ਆਤਮਿਕ ਬਿਰਤੀ ਗੁਰੂ ਨਾਲ ਮਿਲ ਜਾਊਗੀ, ਜਿੱਦਣ ਤੇਰੀ ਸੋਚ ਗੁਰੂ ਦੇ ਨਾਲ ਮਿਲ ਜਾਊਗੀ, ਤੇ ਫਿਰ ਕੀ ਮਿਲੂਗਾ? ਕਹਿੰਦੇ ਭੇਦ ਸੁਹਰਕਾ ਪਾਵੋ। ਕਹਿੰਦੇ ਫਿਰ ਪਰਮਾਤਮਾ ਦਾ ਭੇਦ, ਪਰਮਾਤਮਾ ਨੂੰ ਮਿਲਣ ਦਾ ਤਰੀਕਾ, ਪਰਮਾਤਮਾ ਤੱਕ ਪਹੁੰਚਣ ਦੀ ਯੁਕਤੀ ਜਿਹੜੀ ਹੈ, ਫਿਰ ਤੈਨੂੰ ਗੁਰੂ ਗ੍ਰੰਥ ਸਾਹਿਬ ਸਮਝ ਆ ਜਾਊਗੀ। ਪਰ ਜੇ ਤੂੰ ਗੁਰਬਾਣੀ ਪੜ੍ਹੀ, ਪਾਠ ਕੀਤਾ ਤੇ ਵਿਹਲਾ ਹੋ ਗਿਆ ਵੀ ਮੈਂ ਕੰਮ ਨਿਬੇੜ ਲਿਆ, ਡਿਊਟੀ ਹੈ ਮੇਰੀ। ਗੁਰੂ ਪਿਆਰਿਓ ਨਿੱਤ ਨੇਮ ਕਰਨਾ ਡਿਊਟੀ ਹੈ, ਫਰਜ਼ ਹੈ ਸਿੱਖ ਦਾ, ਗੁਰਬਾਣੀ ਪੜ੍ਹਨਾ ਸਿੱਖ ਦਾ ਫਰਜ਼ ਹੈ। ਪਰ ਗੁਰਬਾਣੀ ਪੜ੍ਹ ਕੇ ਵਿਚਾਰ ਕਰਨਾ ਕਿਹਦਾ ਫਰਜ਼ ਹੈ ਬਈ? ਉਹ ਤਾਂ ਸਿੱਖ ਦਾ ਹੀ ਫਰਜ਼ ਹੈ ਨਾ। 1418 ਅੰਗ ਦੇ ਪੜ੍ਹੋ ਭਲਾ, ਜਿੰਨਾ ਸਤਿਗੁਰ ਪੁਰਖ ਨਾ ਸੇਵਿਓ, ਸ਼ਬਦ ਨਾ ਕੀਤੋ ਵਿਚਾਰ ਹੋਏ, ਮਾਨਸ ਜੂ ਨਹੀਂ ਆਖੀਏ, ਪਸ਼ੂ ਢੋਰ ਗਵਾ, ਕਲੀਅਰ ਤੇ ਲਿਖਿਆ। ਪਾਤਸ਼ਾਹ ਕਹਿੰਦੇ ਜਿੰਨਾ ਸਤਿਗੁਰ ਪੁਰਖ ਨਾ ਸੇਵਿਓ, ਸ਼ਬਦ ਨਾ ਕੀਤੋ ਵਿਚਾਰ, ਸ਼ਬਦ ਕੀ ਉਪਦੇਸ਼, ਕਹਿੰਦੇ ਜਿਨ੍ਹਾਂ ਨੇ ਇਸ ਉਪਦੇਸ਼ ਦੀ ਵਿਚਾਰ ਨਹੀਂ ਕੀਤੀ, ਵਿਚਾਰ ਕਰਕੇ ਸੁਰਤ ਸ਼ਬਦ ਦਾ ਮਿਲਾਪ ਕਰਕੇ ਪਰਮਾਤਮਾ ਦੀ ਆਰਾਧਨਾ ਨਹੀਂ ਕੀਤੀ, ਉਹ ਮਾਨਸ ਜੂ ਨਾ ਆਖੀਏ। ਕਹਿੰਦੇ ਉਹਨਾਂ ਦੀ ਗਿਣਤੀ ਮਨੁੱਖ ਜਾਮੇ ਚ ਨਹੀਂ ਕਰਨੀ। ਪਾਤਸ਼ਾਹ ਕੌਣ ਹੈ, ਕੌਣ ਨੇ? ਤੇ ਬੜੇ ਪਿਆਰ ਨਾਲ ਕਹਿੰਦੇ, ਕਹਿੰਦੇ ਮਾਨਸ ਜੂਨ ਨਾ ਆਖੀਏ ਨੇ ਪਸ਼ੂ ਢੋਰ ਗਵਾਰ, ਕਹਿੰਦੇ ਉਹਨਾਂ ਦੀ ਗਿਣਤੀ ਮਨੁੱਖ ਜਾਮੇ ਚ ਨਹੀਂ ਕਰਨੀ, 12 ਡੰਗਰ ਆ। ਆਪਾਂ ਨੇ ਗੌਰ ਨਹੀਂ ਕੀਤੀ, ਆਪਾਂ ਨੂੰ ਸਮਝ ਨਹੀਂ ਲੱਗੀ, ਠੀਕ, ਆਪਾਂ ਇਹਦੀ ਪੰਕਤੀ ਪੜ੍ਹ ਗਏ, ਪੜ੍ਹ ਕੇ ਅੰਗ ਪਲਟ ਦਿੱਤਾ ਤੇ ਕੱਲ ਤਾਂ ਚੁੱਕ ਲਿਆ ਬੜੇ ਖੁਸ਼ ਵੀ ਮੈਂ ਤਾਂ ਸਹਿਜ ਪਾਠ ਦਾ ਭੋਗ ਪਾਤਾ। मैं तो नित्यनेम कर लिया। वो गुरु प्यारो ना धोना वा गुरु साहब ने मिल कर पावो तेल मिल कर कहना पाव अपनी सोच से गुरु की सोच एक करो पहला तुहाडी सोच हो रहा गुरु की सोच हो रहा इनू एक करो पहला मिल कर ठीक है जदों गुरु के चरणा के नाल तुहाडी सुरत मिलूगी फिर की करो पावो तेल कहना पाव फिर नाम सिमरन करो। जिन्ना चिर तुहाडी सोच गुरु की सोच नाल नहीं रलदी तुहाडी सोच हो रहा गुरु की सोच हो रहा जिन्ना चिर तुहाडी सोच नहीं रलदी गुरु रूप प्यारी साध संगत जी बेशक तुसीं वाहगुरु करदे पए हो तुसीं बाणी पढ़ते पे हो तुसीं जिन्ना मर्जी सिमरन करते पे हो अठ अठ घंटे बहन वाले भी है दस दस घंटे चौंकड़ा मर के बहन वाले भी है पर गुरु रूप प्यारी साध संगत जी अठ घंटे बह के दस घंटे बह के ना तो कुछ दिन बाद कहिंदा कहिंदा लक पीड़ करन लग पिया पर की गल होगी पर कहते पर कुछ लभन नहीं डाया लभना कथों उन्होंने कहा तन ना तपाए तंदूर जो बालन हड ना बाल शरीर ना खपा कहता फिर ध्यान देना भगत त्रिलोचन जी भगत नामदेव जी मिलने चले भगत त्रिलोचन जी के मन च आ गया कि मेरी बिरती उची है तो भगत नामदेव की बिरती अजे डाउन है किड़ी गलो भगत नामदेव जी ना कपड़े धोन तो रहे से भगत त्रिलोचन जी ने वेख्या भी सवेर के कपड़े ही धोई जाता सवेर के कपड़े ही धोई जाता तो भगत त्रिलोचन जी ने भगत नामदेव जी ने कहते कहते नामिया आ सारा दिन कपड़े ही धोता रहना सिमरन भी कराया कर करी रब रब भी कराया कर करी ठीक तो भगत त्रिलोचन जी भगत नामदेव जी पहुंचे तुम कर दौ कर दौ तो भगत त्रिलोचन जी कह लगे भगत नामदेव जी को मैं तो अठ अठ घंटे बह जाना दस दस घंटे मैं तो बैठा रहना ठीक इतों तक मैं तो काम कर भी छड़ता हूं की रखा काम कर मैं तो भगती करता उदों भगत नामदेव जी ने भगत त्रिलोचन जी को समझाना किया भगत नामदेव ने वेख्या भी ये लगा तो चंगे पासे है पर बिरती नहीं पहुंची यदि अजे अजे डावांडोल ही है ठीक है। भगत नामदेव जी कहते कहते नामा कहे त्रिलोचना मुखते राम सुमार भगत नामदेव जी कहते भगत त्रिलोचन कहते त्रिलोचन मुखते मुखते कि मुखते आमूह मुख आत्मा कहते मुख मन कहते बाणी च लिखिया एक मनमुख एक गुरमुख जिहड़ा अपने मन के विचार सुनता वह मनमुख है तो जिहदा अंदरों ध्यान जिहदा मन जी की सुरत गुरु के बोल सुनती है वह गुरमुख है। की कहन लगे कहते नामा कह त्रिलोचना मुखते राम संभाल कहना भाव के अपने मन में परमात्मा के नाम नू समा हाथ पाऊं कर काम सब चीत निरंजन नाल कहते हाथ पैर ना काम कर कर मैं कपड़े धोन डया धोबी हाँ मैं अपनी कित छड़ी नहीं पर त्रिलोचन तू रात बैठा सी मेरे घर अठ घंटे कहता हाँ जी पर हुण तेरा सिमरन नहीं चलन डया। भगत त्रिलोचन जी कहते हुण की लोड़ पी करन दी हुण मैं किदां कर लवां बैठूंगा ताई करूंगा भगत नामदेव जी कहते कहते नहीं नामा कह त्रिलोचना मुख ते राम समाल हाथ पाऊं कर काम सब कहते हाथ पैर ना काम करी जा चीत निरंजन नाल कहता अपने अंदरला हिरदा ना जिहड़ी याद है परमात्मा जोड़ के रख एवें ना भुलेखे च पै भी अठ घंटे बह के तू सिमरन कर लिया घर का काम कर छड़ के सिमरन कर लिया। गुरु प्यारे बंदा घर बैठा हो घर दी कहे जी आटा है नहीं तो रोटियां कितों पकाउणियां मैं तेनों कपड़ा दस्या कर हूँ मेरा टाइम हो गया सिमरन का मैं लगा बहन तुम रोटी मिलती कि नहीं मिलती मैं पता नहीं जा घरवाली कहती भी की गल दसो जो कम तुहाडा तुसीं करना वो गुरु प्यारे तुहानू कहने क्या आटा लैन जान लगा सिमरन नहीं हुंदा पढ़ो चलत बैसत सोबत जागत गुरमंत्र हृदय चतार चलदियां बहिंदियां सौंदियां जागदियां गुरमंत्र हिरदे चेते रखो सो तां उन्होंने कहा कहते भी इदा कर गुर गम भेद सो हरका पाओ गुर गम गम का मतलब पहुंचना बौड़ना किस तक पहुंच कर लैनी कहते जिदन तेरी पहुंच कि पहुंच शरीर की नहीं तेरी सुरत की पहुंच तेरी सोच की पहुंच गुरु के नाल मिल गई तेरी सोच तो गुरु की सोच एक हो गई उदो तेन भेद आ जूगा कि परमात्मा किवें लभना। हुण गुरु साहिब कह लगे कहिंदे तत्तो तत्त मिले मन माने दूजा जाए इकत कराने। तत्तो तत्त मिले, तत्तो तत्त मिले 943 अंग दे उत्ते पढ़ो, धन गुरु नानक पातशाह लिखदे ने तत्तो तत्त मिले। हुण तत्तो की ते तत्त की असलीयत, तत्त असलीयत, तत्तो की है जिन्हें असलीयत खोज कर ली है, जिन्हें असलीयत तक पहुंच कर ली है तत्तो है, वह गुरु ग्रंथ साहब जी है। इधर के भगत पाट गुरु ये तत्तो है। कहता पाप इन्होंने उस सच्चाई की खोज कर ली है, उस असलीयत तक पहुंच कर ली है। तत्तो तत्त मिले, कहना जिन्हें असलीयत की खोज की है उसके कोलों कोई असलीयत मिल सकती है। जिन्हें आपने अजे खोजा उन्हें असलीयत की देनी सानू। तत्तो तत्त मिले इंदा गुरु दे लड़ लग, गुरु दे लड़ लग। क्यों लग? क्योंकि गुरु ने वह असलीयत वेख ली है, वह सच्चाई वेख ली है, सच्चाई तक पहुंच कर ली है। तुम ही उसके को जाके तत्त ले ला, कहता असलीयत की जानकारी ले ला। तत्तो तत्त मिले, असलीयत मिलती है। फिर गुरु साहब की कह लगे कि तत्तो तत्त मिले मन माने। अंदा जो किसी की असलीयत तो जिन्हें असलीयत वेखी है, सच वेखे है, वो को सू सच्चाई मिलती है, सू असलीयत पता लगता है, तो मन मन जाता। मन का भाव कि मन टिक जाता है, खलो जाता है। ठीक है, दूजा जाए एक तकार आने, दूजा जाए, दूजा कौन है? संसार। कहते जिस दिन सानू गुरु चरणों में बह के असलीयत का पता लगता ना, तो दूजा जाए साडे अंदरों मोह माया खत्म हो जाती, संसार का ध्यान खत्म हो जाता। एक तकार आने साडी मन बिरती एक थां ते टिक जाती। कदों? जदों गुरु के चरणों में बह के असलीयत का पता लगता। हुण आपां पाठ कीता, बाणी पढ़ी, सवेरे उठे, नितनेम कीता, बहुत अच्छी गल है करना। हुण ध्यान देने वाली गल है, नितनेम तो कीता पर नितनेम दे विच जो दस्या है वह नहीं मैं कीता। गुरु अमरदास महाराज जी कहिंदे कहिंदे होम जग सब तीर्थ पढ़ पंडित थके पुराण। होम कहिंदे ने हवन करना, ठीक है, जग करना, सब तीर्थां कहिंदे सब तीर्थां ते जा जा के इशनान करके पढ़ थके पुराण। कहिंदे धार्मिक ग्रंथां नूं पढ़ पढ़ के लोग थक गए। कुछ सियाणा पंडित कौन है? सियाणा जिहड़ा अपने आप नूं सियाणा समझदा, भी मैं तो तीर्थां ते वे गया, मैं तो सेवा बड़ी की आ, मैं तो पुराण पढ़िया है। कहिंदा पा धार्मिक ग्रंथ पढ़िया है। गुरु सबन कह लगे बिख माया मोह न मिट्टी, ये होमे आवन जान। देखो बिख माया मोह न मिट्टी, है ना, तीर्थां ते गया, हवन कराया, जग कराए, तीर्थां ते इशनान किया है, पर पंडित जी ने धार्मिक पुस्तकां भी पढ़िया, पर अंदरों जो जहर है ना मोह दा वो नहीं खत्म होया। खत्म तेन करना से, यह नहीं क्या उन्हें तीर्थां ते जाना नहीं है, तीर्थां ते जायो, इशनान करो, चंगी गल है, पर ध्यान नाल तीर्थ लैण की गए, अपना तीर्थ स्थान ते अपना लैण गए, गुरु चरणां च बैठ के गुरु का ज्ञान लैण गए। तो जे गुरु का ज्ञान आया ही नहीं तो तीर्थ की करके आए तुसीं? पहला विचार करके देखो, हर एक चीज की विचार करनी है, जे विचार नहीं कुछ नहीं। गुरु सबन 1009 अंग ते गुरु नानक पातशाह लिखते हैं, कहते 68 तीर्थ हर नाम है, किलविख काटन हार। दसो कहते 68 तीर्थ हर नाम है। कहते 68 तीर्थां दा जिहड़ा फल है ना, वह कलजुग केवल का केवल नाम है, शब्द है। किलविख काटन हार अपनी शक्त यही है। आप कहने लो कहता जी कला वाहगुरू वाहगुरू करी जावे तो पाप मिट जाएंगे, इन्ना मैं पाठ किया एक वाहगुरु कहना पाप मिट जाएंगे, सच जे। एक दिन गुरसिख प्यारे कहने कहते जी देखो तुम कही जाने वाहगुरु वाहगुरु करो, नाम सिमरन करो, इन्नी बाणी पढ़ी है, इन्नी सेवा की है, कुछ नहीं लभा, एक कला वाहगुरु वाहगुरु कहने नाल अंदर साफ हो जू, कुछ लभ जू। उन्हें पूछया भी खालसा तुम कभी अरदास की? कहते दो वारी करदा अरदास, दो वारी करदा, एक सवेरे करदा एक शामी करदा। बहुत वधिया अरदास पूरी कर दो। कहते पूरी कर दा ते ध्यान ना पढ़ो। कहता की लिखे अरदास? उस लिखा वाहेगुरु वाहेगुरु वाहेगुरु, चित आवे, चित आवन का सदका सर्व सुख हो। दसो आप कहने वाहेगुरु वाहेगुरु करना की हो जू तो की कहने वाहेगुरु 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 चित आवे। हुण ध्यान देना, तीन बारी वाहेगुरु वाहेगुरु आया पर नाम नहीं है, अगे नाम अखर नहीं है। ਇੱਥੇ ਲਿਖਿਆ ਵਾਹਿਗੁਰੂ 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 ਚਿੱਤ ਆਵੇ ਚਿੱਤ ਆਵਣ ਕਾ ਸਦਕਾ। ਤਿੰਨ ਵਾਰੀ ਕਿਉਂ ਲਿਖਿਆ ਵਾਹਿਗੁਰੂ ਵਾਹਿਗੁਰੂ ਅਰਦਾਸ ਦੇ ਵਿੱਚ? ਤਿੰਨ ਵਾਰੀ ਤਾਂ ਲਿਖਿਆ, ਅੱਗੇ ਨਾਮ ਨਹੀਂ ਆਇਆ ਅੱਖਰ, ਠੀਕ ਹੈ। ਉਹ ਕਹਿਣ ਲੱਗੇ ਜਦੋਂ ਵਾਹਿਗੁਰੂ ਕਹਿਣਾ, ਜਦੋਂ ਵਾਹਿਗੁਰੂ ਕਹਿਣਾ ਤਦੋਂ ਤਿੰਨ ਵਾਰੀ ਕੀ ਹੈ? ਤਿੰਨ ਗੁਣ ਨੇ ਸੰਸਾਰ ਦੇ, ਰਜੋ ਗੁਣ, ਤਮੋ ਗੁਣ, ਸਤੋ ਗੁਣ, ਠੀਕ ਹੈ। ਇੱਥੇ ਵਾਹਿਗੁਰੂ ਕੌਣ ਆ? ਇੱਥੇ ਵਾਹਿਗੁਰੂ ਪਰਮਾਤਮਾ ਆ, ਇੱਥੇ ਵਾਹਿਗੁਰੂ ਨਾਮ ਨਹੀਂ ਹੈ, ਕਿਉਂਕਿ ਅੱਗੇ ਨਾਮ ਅੱਖਰ ਨਹੀਂ ਆਇਆ। ਚਾਹੇ ਵਾਹਿਗੁਰੂ 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 ਚੇਤੇ ਆਵੇ, ਕਹਿੰਦਾ ਜਦੋਂ ਤੂੰ ਸਿਮਰਨ ਕਰਨਾ ਵਾਹਿਗੁਰੂ ਵਾਹਿਗੁਰੂ ਕਰਨਾ ਨਾ, ਤੇ ਤ੍ਰੈ ਗੁਣੀ ਮਾਇਆ ਚ ਰਹਿੰਦਿਆਂ ਤੈਨੂੰ ਪਰਮਾਤਮਾ ਹੀ ਯਾਦ ਹੋਵੇ। ਵਾਹਿਗੁਰੂ ਵਾਹਿਗੁਰੂ ਚੇਤੇ ਆਵੇ, ਚਿੱਤ ਆਵਣਗੇ ਸਦਕਾ। ਕਹਿੰਦਾ ਜੇ ਤੈਨੂੰ ਵਾਹਿਗੁਰੂ ਵਾਹਿਗੁਰੂ ਕਰਦਿਆਂ ਤੇਰੇ ਚੇਤੇ ਚ ਤੇਰੇ ਧਿਆਨ ਚ ਵੀ ਰੱਬ ਹੀ ਹੋਵੇ, ਵਾਹਿਗੁਰੂ ਹੋਵੇ, ਤੇ ਚਿੱਤ ਆਵਣਗੇ ਸਦਕਾ। ਕਹਿੰਦਾ ਉਹਦੀ ਯਾਦ ਆਉਣ ਦੇ ਨਾਲ ਕੀ ਹੋਊਗਾ? ਸਰਬ ਸੁੱਖ ਹੋਵੇ, ਤੈਨੂੰ ਸਾਰੇ ਸੁੱਖ ਮਿਲਣਗੇ। ਹੁਣ ਦੇਖੋ, ਸਰਬ ਲਾਇਆ, ਕਿਸੇ ਇੱਕ ਸੁੱਖ ਦਾ ਨਾਂ ਨਹੀਂ ਲਿਆ, ਇੱਕ ਸੁੱਖ ਦਾ ਨਾਂ ਨਹੀਂ ਲਿਆ। ਉਹ ਚ ਕਿਹੜਾ ਸੁੱਖ ਆ? ਤੁਹਾਡਾ ਕੋਈ ਕੰਮ ਕਾਰ ਵੀ ਹੋ ਸਕਦਾ, ਤੁਹਾਡੇ ਘਰ ਔਲਾਦ ਨਹੀਂ ਹੈਗੀ ਉਹ ਵੀ ਹੋ ਸਕਦੀ, ਠੀਕ। ਤੁਹਾਡਾ ਸਰੀਰ ਠੀਕ ਨਹੀਂ ਹੈ ਉਹ ਵੀ ਹੋ ਸਕਦਾ, ਤੁਹਾਡਾ ਕੋਈ ਕੰਮ ਕਾਰ ਨਹੀਂ ਚੱਲਦਾ ਉਹ ਵੀ ਹੋ ਸਕਦਾ, ਤੁਸੀਂ ਕਿਸੇ ਕੋਲ ਪੈਸੇ ਲੈਣੇ ਆ ਦਿੰਦਾ ਨਹੀਂ ਉਹ ਵੀ ਹੋ ਸਕਦਾ, ਔਰ ਤੁਸੀਂ ਪਰਮਾਤਮਾ ਤੱਕ ਪਹੁੰਚਣਾ ਉਹ ਵੀ ਹੋ ਸਕਦਾ। ਵਾਹਿਗੁਰੂ 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 ਚੇਤੇ ਆਵੇ, ਨਾਮ ਨਹੀਂ, ਨਾਮ ਦੇ ਜ਼ਰੀਏ ਪਰਮਾਤਮਾ ਚੇਤੇ ਆਵੇ। ਹੁਣ ਤੁਸੀਂ ਵਾਹਿਗੁਰੂ ਵਾਹਿਗੁਰੂ ਕਰਨ ਰਹੇ ਹੋ, ਤੁਸੀਂ ਵਾਹਿਗੁਰੂ ਵਾਹਿਗੁਰੂ ਕਰਨ ਰਹੇ ਹੋ, ਪਰ ਧਿਆਨ ਚ ਕੌਣ ਹੈ? ਸੰਸਾਰ। ਉਹ ਕਹਿੰਦੇ ਵੀ ਨਹੀਂ, ਜੇ ਵਾਹਿਗੁਰੂ ਵਾਹਿਗੁਰੂ ਕੀਤਾ ਧਿਆਨ ਚ ਸੰਸਾਰ ਆ, ਸੰਸਾਰ ਚੇਤੇ ਆ, ਰੱਬ ਦੀ ਪ੍ਰਾਪਤੀ ਨਹੀਂ ਹੋਣੀ। ਕਹਿੰਦਾ ਕਿਉਂ? ਕਹਿੰਦੇ ਰਾਮ ਰਾਮ ਕਰਤਾ ਸਭ ਜੱਗ ਫਿਰੇ, ਰਾਮ ਨਾਮ ਪਾਇਆ ਜਾਏ। ਕਹਿੰਦੇ ਰਾਮ ਰਾਮ ਤੇ ਦੁਨੀਆਂ ਕਰਦੀ ਫਿਰਦੀ, ਰਾਮ ਨਹੀਂ ਮਿਲਦਾ। ਰਾਮ ਕਦੋਂ ਮਿਲਦਾ? ਜਦੋਂ ਰਾਮ ਕਹੀਏ, ਅੰਦਰ ਉਚਾਰਨ ਕਰੀਏ, ਤੇ ਸਾਡੇ ਚੇਤੇ ਚ ਵੀ ਸਾਡੇ ਧਿਆਨ ਚ ਵੀ ਰਾਮ ਹੀ ਹੋਵੇ, ਠੀਕ ਹੈ ਨੀ। ਆਪਾਂ ਉਚਾਰਨ ਤੇ ਕਰਦੋ, ਜਿਹਨ ਮਨ ਹੋਰ ਮੁੱਖ ਹੋਰ ਸਿਖਾਣੇ, ਅੱਛਾ ਜਿਹਨਾਂ ਦਾ ਮਨ ਹੋ ਰਿਹਾ ਮੁੱਖ ਹੋ ਰਿਹਾ। ਕਹਿੰਦਾ ਭਾਵ ਜ਼ਬਾਨ ਤੋਂ ਉਚਾਰਨ ਕੁਛ ਹੋਰ ਕਰਦੇ ਪਏ ਨੇ, ਮਨ ਵਿੱਚ ਕੁਛ ਹੋ ਰਿਹਾ। ਕਹਿੰਦਾ ਕੱਚੇ, ਕੱਚੇ ਦਾ ਮਤਲਬ ਕੀ ਹੁੰਦਾ? ਜਿਹੜੀ ਚੀਜ਼ ਜ਼ਿਆਦਾ ਦਿਨ ਹੰਡਦੀ ਨਹੀਂ, ਟੁੱਟ ਜਾਂਦੀ। ਕਹਿੰਦੇ ਜਿੰਨਾ ਮਰਜ਼ੀ ਜ਼ੋਰ ਲਾ ਲੈਣ, ਇਹਨਾਂ ਦੀ ਬਿਰਤੀ ਛੇਤੀ ਟੁੱਟ ਜਾਣੀ ਹੈ। ਫਿਰ ਉਹਨਾਂ ਨੇ ਕੀ ਕਿਹਾ? ਬੜੇ ਪਿਆਰ ਦੇ ਨਾਲ ਪੜਿਓ। ਕਹਿੰਦੇ ਵਿੱਚ ਹੋਮੇ ਆਮਣ ਜਾਣ, ਕਹਿੰਦਾ ਮਨ ਵਿੱਚ ਹੰਕਾਰ ਆ, ਹੋਮੇ ਆ, ਮੈਲ ਆ, ਆਉਣਾ ਜਾਣਾ ਲੱਗਾ ਰਹਿੰਦਾ ਇਹਨਾਂ ਦਾ। ਕਹਿੰਦੇ ਸਤਿਗੁਰ ਮਿਲਿਆ ਮਨ ਉਤਰੀ, ਹਰ ਜਪਿਆ ਪੁਰਖ ਸੁਜਾਨ। 1417 ਅੰਗ ਤੇ ਪੜੇ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ, ਕਹਿੰਦੇ ਸਤਿਗੁਰ ਮਿਲਿਆ ਮਨ ਉਤਰੀ, ਸਤਿਗੁਰ ਮਿਲਿਆ। 441 ਅੰਗ ਤੇ ਪੜ ਲਓ, ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ, ਸਤਿਗੁਰ ਨੂੰ ਮਿਲਣਾ ਕੀ ਹੈ? ਇਹ ਨਹੀਂ ਵੀ ਤੁਸੀਂ ਅੰਮ੍ਰਿਤ ਛਕ ਲਿਆ ਤੇ ਤੁਸੀਂ ਨਿਤਨੇਮ ਕਰ ਲਿਆ ਤੇ ਤੁਸੀਂ ਗੁਰੂ ਨੂੰ ਮਿਲ ਪਏ ਹੋ, ਜੀ ਨਹੀਂ। ਪੜਿਓ 441 ਅੰਗ ਤੇ ਪੜਿਓ, ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ, ਕਹਿੰਦੇ ਸਤਿਗੁਰ ਮਿਲਿਆ ਧਾਵਤ ਥੰਮਿਆ, ਨਿੱਜ ਘਰ ਵਸਿਆ ਆਏ। ਸਤਿਗੁਰ ਮਿਲਿਆ ਜਿੱਦਣ ਤੁਹਾਡੀ ਬਿਰਤੀ ਤੁਹਾਡੀ ਸੁਰਤ ਗੁਰੂ ਦੇ ਨਾਲ ਮੈਚ ਕਰ ਜਾਂਦੀ ਹੈ, ਤੁਹਾਡਾ ਸੁਭਾਅ ਗੁਰੂ ਦਾ ਸੁਭਾਅ ਮਿਲ ਜਾਂਦਾ ਹੈ, ਤੇ ਪਹਿਲੀ ਪਛਾਣ ਕਿਹੜੀ ਹੈ? ਸਤਿਗੁਰ ਨੂੰ ਮਿਲਣ ਦੀ। ਆ ਜੇ ਧਾਵਤ ਥੰਮਿਆ, ਧਾਵਤ ਕਿਉਂ ਕਹਿੰਦੇ? ਭਟਕਣਾ, ਥੰਮਿਆ ਕਿਤੇ ਰੁਕ ਜਾਂਦਾ। ਕਹਿੰਦਾ ਸਭ ਤੋਂ ਪਹਿਲੀ ਨਿਸ਼ਾਨੀ ਹੈ ਜੇ ਕੋਈ ਬੰਦਾ ਵੇਖੇ ਕਿ ਮੈਂ ਗੁਰੂ ਨੂੰ ਮਿਲਿਆ ਕਿ ਨਹੀਂ ਮਿਲਿਆ, ਆਪਣੀ ਪਛਾਣ ਆਪ ਕਰ ਲਿਓ। ਜੇ ਤੇ ਮਨ ਦੀ ਭਟਕਣਾ ਖਲੋ ਗਈ ਹੈ, ਰੁਕ ਗਈ ਹੈ, ਤੇ ਗੁਰੂ ਨਾਲ ਮਿਲਾਪ ਹੋ ਗਿਆ, ਤੇ ਜੇ ਬਾਣੀ ਪੜ੍ਹਦੇ ਹੋ ਵਾਹਿਗੁਰੂ ਵਾਹਿਗੁਰੂ ਕਰਦੇ ਤੇ ਮਨ ਭਟਕਦਾ ਹੀ ਹੈ, ਜੇ ਆਹ ਕਦੋਂ ਮਿਲੂਗਾ, ਆਹ ਕੰਮ ਕਦੋਂ ਬਣੂਗਾ, ਪਤਾ ਨਹੀਂ ਯਾਰ ਪੁਰਾਣਾ ਕੰਮ ਬਣਨਾ ਕਿ ਨਹੀਂ ਬਣ, ਜੇ ਕਲਪਦਾ ਹੀ ਵਜੇ, ਠੀਕ ਹੈ। ਤੇ ਵਿਚਾਰ ਕਰੋ ਕੀ ਹੋਊ। ਗੁਰੂ ਨਾਨਕ ਪਾਤਸ਼ਾਹ ਕਹਿੰਦੇ 556 ਅੰਗ ਦੇ ਉੱਤੇ, ਕਹਿੰਦੇ ਕੱਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ, ਪੁੱਤ ਜਨੂਰਾ ਧੀ ਜਨੂਰੀ ਜੋਰੂ ਜਿਨ੍ਹਾਂ ਦਾ ਸਿੱਖਦਾਰ। ਧਿਆਨ ਨਾਲ ਸੁਣਿਓ ਕੀ ਕਹਿੰਦੇ ਹੋ। ਕਹਿੰਦੇ ਕੱਲੀ ਅੰਦਰ ਨਾਨਕਾ, ਕਲਯੁਗ ਦੇ ਅੰਦਰ ਜਿਨ੍ਹਾਂ ਨੇ ਜਨਮ ਲਿਆ, ਪੁੱਤ ਭੂਤਨੇ ਆ, ਧੀਆਂ ਭੂਤਣੀਆਂ ਨੇ, ਤੇ ਮਾਵਾਂ ਉਹਨਾਂ ਦੀਆਂ ਸਰਦਾਰ ਆ, ਕੀ ਹੋ ਸਕਦਾ ਭਲਾ? ਗੁਰੂ ਜੀ ਇੱਦਾਂ ਦੀ ਗੱਲ ਕਹਿ ਸਕਦੇ ਭਲਾ? ਤੇ ਪੁੱਤ ਭੂਤਨੇ ਪੈਦਾ ਹੋਣ ਡਏ ਨੇ ਕਲਯੁਗ ਚ, ਧੀਆਂ ਭੂਤਣੀਆਂ ਪੈਦਾ ਹੋਣ ਡਈਆਂ। ਵਾਹ ਭਾਈ ਵਾਹ, ਐਡੀ ਵੱਡੀ ਸ਼ਕਤੀ ਦਾ ਮਾਲਕ ਖੁਦ ਨਿਰੰਕਾਰ, ਤੇ ਆਪਣੀ ਔਲਾਦ ਨੂੰ ਨਿੰਦ ਸਕਦਾ ਭਲਾ? ਖੁਦ ਨਿਰੰਕਾਰ ਆ, ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਇਹ ਕਿਸੇ ਨਿੰਦਿਆ ਕਰ ਸਕਦੇ ਭਲਾ? ਕਿਹਨੂੰ ਭੂਤ ਪ੍ਰੇਤ ਕਹਿ ਸਕਦੇ ਭਲਾ? ਕੱਲੀ ਅੰਦਰ ਨਾਨਕਾ, ਕੱਲੀ ਕੀ ਚੀਜ਼ ਹੈ? ਕਲਯੁਗ, ਕਲਯੁਗ ਕੀ ਹੈ? ਜਦੋਂ ਸਾਡੇ ਮਨ ਚ ਕਲਪਨਾ ਪੈਦਾ ਹੁੰਦੀ ਹੈ, ਜਦੋਂ ਸਾਡੇ ਮਨ 'ਚ ਮਾੜੇ ਵਿਚਾਰ ਪੈਦਾ ਹੁੰਦੇ, ਜਦੋਂ ਸਾਡੇ ਮਨ 'ਚ ਐਸੇ ਵਿਚਾਰ ਪੈਦਾ ਹੁੰਦੇ ਵੀ ਆਪਾਂ ਗੁਰਬਾਣੀ ਪੜ੍ਹਦੇ ਜ਼ਰੂਰ ਹਨ ਪਰ ਗੁਰੂ ਦੀ ਮੰਨਦੇ ਨਹੀਂ ਹੈਗੇ, ਉਹਨੂੰ ਕਲਯੁਗ ਕਹਿੰਦੇ ਹਨ। ਕੱਲੀ ਅੰਦਰ ਨਾਨਕਾ ਕਹਿੰਦਾ ਮਨ 'ਚ ਕਲਪਨਾ, ਆਹ ਵੀ ਹੋ ਜਾਏ ਉਹ ਵੀ ਹੋ ਜਾਏ ਕਲਪਨਾ, ਕਹਿੰਦਾ ਜਿੰਨਾ ਚਿਰ ਮਨ 'ਚ ਕਲਪਨਾ ਰਹੇਗੀ, ਮਨ 'ਚ ਮਾੜੇ ਵਿਚਾਰ ਰਹਿਣਗੇ, ਕੱਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ ਕਹਿੰਦਾ ਕਲਪਨਾ ਦੇ ਵਿੱਚ ਰਹਿ ਕੇ ਗੁਰੂ ਦੀ ਨਾ ਗੱਲ ਮੰਨ ਕੇ ਜਿਹੜੇ ਅੰਦਰ ਵਿਚਾਰ ਪੈਦਾ ਹੁੰਦੇ ਨਾ, ਜਿਹੜੇ ਅੰਦਰ ਵਿਚਾਰ ਪੈਦਾ ਹੁੰਦੀ ਹੈ ਕੱਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ ਜਿਹੜੇ ਵਿਚਾਰ ਪੈਦਾ ਹੁੰਦੇ, ਕਿਸੇ ਸਰੀਰ ਦੀ ਗੱਲ ਨਹੀਂ ਕੀਤੀ, ਜਿਹੜੇ ਵਿਚਾਰ ਪੈਦਾ ਹੁੰਦੇ ਉਹਨਾਂ ਬਾਰੇ ਲਿਖਿਆ। ਕਹਿੰਦੇ ਪੁੱਤ ਜਨੂਰਾ, ਪੁੱਤ ਕੌਣ ਹੈ, ਪੁੱਤ ਕੌਣ ਹੈ, ਪੜ੍ਹੋ ਬਾਣੀ ਚੋਂ, ਮਨ ਬਾਣੀ ਚੋਂ ਪੜ੍ਹ ਲਓ, ਪਹਿਲਾਂ ਪੂਤ ਪਿਛੇਰੀ ਮਾਈ ਗੁਰ ਲਾਗੋ ਚੇਲੇ ਕੀ ਪਈ। ਪਹਿਲਾਂ ਪੂਤ, ਗੁਰੂ ਜੀ ਕਹਿੰਦੇ ਮੈਂ ਤਾਂ ਮਨ ਨੂੰ ਪੁੱਤ ਸਮਝ ਕੇ ਪੁੱਤ ਬਣਾ ਕੇ ਇਸ ਸਰੀਰ 'ਚ ਪੈਦਾ ਕੀਤਾ, ਮਨੁੱਖ ਸਰੀਰ 'ਚ ਪੁੱਤ ਬਣਾ ਕੇ ਪੈਦਾ ਕੀਤਾ। ਕਿਵੇਂ ਪੁੱਤ ਪੈਦਾ ਕੀਤਾ, ਜਿਹੜਾ ਪੁੱਤ ਹੁੰਦਾ ਨਾ, ਜਿਹੜਾ ਪੁੱਤਰ ਹੁੰਦਾ ਉਹ ਘਰ ਦਾ ਮਾਲਕ ਹੁੰਦਾ, ਉਹਨੇ ਕਿਤੇ ਜਾਣਾ ਨਹੀਂ ਗਾ, ਉਹਦਾ ਘਰ ਦਾ ਮਾਲਕ ਹੈ। ਹੁਣ ਪਿਓ ਨਾਲ ਲੜ ਕੇ ਅਤੇ ਕਿਸੇ ਹੋਰ ਘਰ ਵੱਖਰਾ ਬਣਾ ਲਏ ਤਾਂ ਵੱਖਰੀ ਗੱਲ, ਉਹਦਾ ਪਿਓ ਦਾ ਪੁੱਤਰ ਦਾ ਹੱਕ ਹੈ, ਪਿਓ ਦੀ ਸਾਰੀ ਜਾਇਦਾਦ ਉਹਦੀ ਹੈ। ਗੁਰੂ ਸਾਹਿਬਣ ਕਹਿੰਦੇ ਮਨਾ ਮਨੁੱਖ ਜਾਮੇ ਅੰਦਰ ਤੇਰਾ ਹੱਕ ਆ ਦਰਗਾਹ 'ਚ ਆਉਣ ਦਾ, ਹੁਣ ਤੂੰ ਮੇਰੀ ਨਹੀਂ ਮੰਨਦਾ, ਤੂੰ ਬਾਹਰ ਧੱਕੇ ਖਾਣ ਲਿਆ, ਕਸੂਰ ਮੇਰਾ ਨਹੀਂ ਹੈ, ਤੂੰ ਵਾਪਸ ਘਰ ਆ ਸਕਦਾ, ਇਹ ਮਾਲਕ ਤੂੰ ਬਣ ਸਕਦਾ ਇੱਥੇ ਦਾ, ਠੀਕ। ਤੇ ਉਹਨਾਂ ਨੇ ਕੀ ਕਿਹਾ, ਕਹਿਣ ਲੱਗੇ ਫਿਰਦਾ ਕਰ, ਕੱਲੀ ਅੰਦਰ ਨਾਨਕਾ ਜਿਨ੍ਹਾਂ ਦਾ ਉਤਾਰ ਪੁੱਤ ਜਨੂਰਾ, ਕਹਿੰਦੇ ਜਿਹੜਾ ਮਨ ਹੈ ਨਾ ਇਹ ਭੂਤਨਾ ਬਣ ਕੇ ਬੈਠਾ, ਤੇ ਧੀ ਕਿਹੜੀ ਜਿਹੜੀ ਅੰਦਰ ਅਗਿਆਨਤਾ ਪੈਦਾ ਹੁੰਦੀ ਨਾ ਇਹਦੇ ਅੰਦਰ, ਉਹ ਧੀ ਹੈ, ਉਹ ਜਨੂਰੀ ਹੈ, ਭੂਤਨੀ ਹੈ। ਚੋਰੂ ਜਿਨ੍ਹਾਂ ਦਾ ਸਰਦਾਰ, ਕਹਿੰਦੇ ਜਿਹੜੀ ਮਾਂ ਆ ਉਹ ਸਰਦਾਰ ਨਹੀਂ ਹੈ, ਕਿਹੜੀ ਮਾਂ, ਧਿਆਨ ਦਿਓ, ਸਰੀਰ ਤੋਂ ਸਰੀਰ ਪੈਦਾ ਹੁੰਦਾ, ਵਿਚਾਰ ਤੋਂ ਵਿਚਾਰ ਪੈਦਾ ਹੁੰਦੀ ਹੈ। ਉਹਨਾਂ ਕਿਹਾ ਜੋਰੂ ਜਿਨ੍ਹਾਂ ਦਾ ਸਰਦਾਰ, ਜਿਹੜੀ ਮਾਂ ਆ ਨਾ ਉਹ ਸਰਦਾਰ ਨਹੀਂ ਹੈ, ਮਾਂ ਕਿਹੜੀ, ਬਾਣੀ ਚੋਂ ਪੜ੍ਹੋ, ਮਾਤਾ ਮਤ ਪਿਤਾ ਸੰਤੋਖ, ਹਾਂ ਜਿਹੜੀ ਸਾਡੀ ਮੱਤ ਆ ਨਾ ਜਿਹਦੇ ਕਰਕੇ ਇਹ ਮਾੜੇ ਵਿਚਾਰ ਪੈਦਾ ਹੁੰਦੇ ਆ, ਸਰਦਾਰ ਦੀ ਸਾਡੀ ਮੱਤ ਆ, ਜੇ ਕਿਤੇ ਸਾਡੀ ਮੱਤ ਬਦਲ ਜਾਏ ਗੁਰੂ ਚਰਨਾਂ ਨਾਲ ਜੁੜ ਜਾਵੇ ਤੇ ਅੰਦਰੋਂ ਮਾੜੇ ਵਿਚਾਰ ਭੂਤ ਤੇ ਭੂਤਨੀਆਂ ਪੈਦਾ ਹੀ ਨਾ ਹੋਣ। ਆਪਾਂ ਤੇ ਗੌਰ ਹੀ ਨਹੀਂ ਕੀਤੀ, ਆਪਾਂ ਤੇ ਕਹਿਤਾ ਕਲਯੁਗ ਦੇ ਅੰਦਰ ਜਿਹਨਾਂ ਦਾ ਜਨਮ ਹੋਣ ਡਿਆ ਪੁੱਤ ਭੂਤਨੀਆਂ, ਧੀਆਂ ਭੂਤਨੀਆਂ, ਕੰਮ ਨੂੰ ਬੇਟਾ ਧੀਆਂ ਪੁੱਤਰ ਹੀ ਭੂਤਨੀਆਂ ਕਰਦੇ। ਉਹ ਗੁਰੂ ਪਿਆਰਿਓ ਫੜਨਾ ਪੈਣਾ, ਅੰਦਰ ਜਾਣਾ ਪੈਣਾ। ਤਾਂ ਗੁਰੂ ਸਾਹਿਬਾਂ ਨੇ ਕਿਹਾ, ਕਹਿੰਦੇ ਸਤਿਗੁਰ ਮਿਲਿਆ ਮਨ ਉਤਰੀ, ਕਹਿੰਦਾ ਜਿੱਦਣ ਮੇਰਾ ਸੁਭਾਅ ਮੇਰੀ ਸੋਚ ਸਤਿਗੁਰ ਦੇ ਨਾਲ ਮਿਲ ਗਈ ਤੇ ਕੀ ਫਰਕ ਪਿਆ, ਮੇਰੀ ਮੈਲ ਉਤਰਨ ਲੱਗ ਪਈ। ਕਿਹੜੀ ਮੈਲ, ਮਾੜੇ ਵਿਚਾਰ ਖਤਮ ਹੋਣ ਲੱਗ ਪਏ, ਚੰਗੀ ਵਿਚਾਰ ਪੈਦਾ ਹੋਣ ਲੱਗ ਪਈ ਅੰਦਰੋਂ, ਠੀਕ ਹੈ। ਫਿਰ ਗੁਰੂ ਸਾਹਿਬਾਂ ਕੀ ਕਹਿਣ ਲੱਗੇ, ਕਹਿੰਦਾ ਜਿੰਨਾ ਹਰ ਹਰ ਪ੍ਰਭੂ ਸੇਵਿਆ ਜਨ ਨਾਨਕ ਸਦ ਕੁਰਬਾਨ, ਕਹਿੰਦਾ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਪੱਲਾ ਪਕੜ ਕੇ ਉਸ ਪਰਮਾਤਮਾ ਦੀ ਆਰਾਧਨਾ ਕੀਤੀ ਹੈ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਮੈਂ ਉਹਨਾਂ ਤੋਂ ਸਦਕੇ ਜਾਂਦਾ, ਗੁਰੂ ਗ੍ਰੰਥ ਸਾਹਿਬ ਦਾ ਪੱਲਾ ਪਕੜ ਕੇ, ਇਹਦਾ ਮਤਲਬ ਗੁਰੂ ਗ੍ਰੰਥ ਸਾਹਿਬ ਦੇ ਪਾਏ ਪੂਰਿਆਂ ਤੇ ਚੱਲ ਕੇ। ਅਜੇ ਆਪਾਂ ਸਿਰਫ ਇੰਨੀ ਗੱਲ ਕਰ ਰਹੇ ਹਾਂ, ਬ੍ਰਹਸਪਤੀ ਵਿਖਿਆ ਦੇ ਬਹਾਏ, ਕਹਿੰਦੇ ਵੀ ਵੀਰਵਾਰ ਦਾ ਦਿਨ ਆ, ਕਹਿੰਦਾ ਹਾਂਜੀ, ਕਹਿੰਦਾ ਤੇਰੇ ਦੇ ਜਿੰਨੇ ਮਾੜੇ ਵਿਚਾਰ ਆ ਨਾ ਸਾਰੇ ਰੋੜ ਦੇ, ਡੋਲ ਦੇ ਤੇ ਗੁਰੂ ਦਾ ਪੱਲਾ ਪਕੜ ਲੈ, ਠੀਕ। ਤੇ ਆਪਾਂ ਕੀ ਕੀਤਾ, ਸਾਡੇ ਮਨ 'ਚ ਆ ਗਿਆ ਵੀ ਜਿਹੜਾ ਵੀਰਵਾਰ ਦਾ ਦਿਨ ਹੈ ਨਾ ਇਹ ਪੱਲਾ ਪੀਰਾਂ ਫਕੀਰਾਂ ਦਾ ਹੀ ਆ, ਤੇਲ ਹੀ ਪਾਉਣਾ ਦੀਵਿਆਂ 'ਚ। ਉਹ ਗੁਰੂ ਪਿਆਰਿਓ ਅਸਲੀ ਦੀਵਾ ਤੁਹਾਡੇ ਅੰਦਰ ਜਗਣ ਡਿਆ, ਉਹ 'ਚ ਨਾਮ ਦਾ ਤੇਲ ਪਾਈ ਜਾਓ, ਉਹ ਤਾਂ ਕੀਤਾ ਨਹੀਂ ਆਪਾਂ। ਫਿਰ ਗੁਰੂ ਜੀ ਕੀ ਕਹਿਣ ਲੱਗੇ, ਕਹਿਣ ਲੱਗੇ ਭੋਲਿਆ ਮਨਾ, ਜੇ ਤੈਨੂੰ ਇਹ ਦਾਤ ਮਿਲੀ ਆ ਨਾ, ਜੇ ਤੇਰੇ ਗੱਲ ਬਣੀ ਆ ਤੇ ਕੀ ਕਰ। ਕਹਿੰਦੇ ਤੈਨੂੰ ਕਿਹੜੀ ਚੀਜ਼ ਆ ਜਿਹੜੀ ਤੈਨੂੰ ਇਸ ਤੇਲ ਪਾਉਣ ਤੋਂ ਮਜਬੂਰ ਕਰਦੀ, ਤੇਲ ਨਹੀਂ ਪਾਉਣ ਦਿੰਦੀ, ਤੈਨੂੰ ਵੀਰਵਾਰ ਵਾਲੇ ਦਿੰਦੀ ਸਮਝ ਨਹੀਂ ਲੱਗਣ ਦਿੰਦੀ। ਤੇ ਕਬੀਰ ਸਾਹਿਬਨ ਕਹਿੰਦੇ, ਕਹਿੰਦੇ ਪੰਚ ਪਹਿਰੂਆ ਦਰਮੇ ਰਹਤੇ, ਪੰਚ ਪਹਿਰੂਆ ਦਰਮੇ ਰਹਤੇ ਤਿਨਕਾ ਨਹੀਂ ਬਤਿਆਰਾ। ਕਹਿੰਦੇ ਪੰਜ ਪਹਿਰੇਦਾਰ ਨੇ ਤੇਰੇ ਅੰਦਰ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਦਰਮੇ ਰਹਤੇ ਕਹਿੰਦਾ 24 ਘੰਟੇ ਖੜੇ ਰਹਿੰਦੇ, ਤਿਨਕਾ ਨਹੀਂ ਪਤਿਆਰਾ। ਕਹਿੰਦੇ ਵੇਦਾਂ ਵੇਲਾਂ ਦਾ ਵਿਸ਼ਵਾਸ ਨਾ ਕਰਿਆ ਕਰ, ਵਿਸ਼ਵਾਸ ਨਾ ਕਰਿਆ। ਆਪਾਂ ਕੀ ਕਹਿੰਦੇ, ਜੇ ਅੰਦਰ ਕਾਮਨਾ ਪੈਦਾ ਹੋਈ ਕੋਈ, ਜੇ ਕੋਈ ਕਾਮਨਾ ਪੈਦਾ ਹੋਈ, ਕੰਮ ਦਾ ਭਾਵ ਕਾਮਨਾ, ਠੀਕ, ਕਾਮਨਾ ਪੈਦਾ ਹੋਈ ਕਿ ਮੈਨੂੰ ਫਲਾਣੀ ਚੀਜ਼ ਚਾਹੀਦੀ ਹੈ, ਕੀ ਕਹੀਦਾ, ਨਾ ਫਿਰ ਕੀ ਹੋ ਗਿਆ, ਜੇ ਕਾਮਨਾ ਪੈਦਾ ਹੋਈ ਮੈਨੂੰ ਫਲਾਣੀ ਚੀਜ਼ ਚਾਹੀਦੀ, ਮੈਂ ਮੰਗ ਲਈ ਤਾਂ ਕੀ ਫਰਕ ਪਿਆ। ਉਹ ਗੁਰੂ ਪਿਆਰਿਓ ਬਾਣੀ ਚੋਂ ਪੜ੍ਹੋ, ਧਿਆਨ ਨਾਲ ਪੜੋ। ਗੁਰੂ ਸਾਹਿਬਾਨ ਕਹਿੰਦੇ ਆ ਵੀ ਤੈਨੂੰ ਕੋਈ ਕਾਮਨਾ ਪੈਦਾ ਕਰਨ ਦੀ ਲੋੜ ਨਹੀਂ ਔਰ ਅੰਤ ਪੈਦਾ ਹੋਈ ਕਾਮਨਾ ਦੇ ਮਗਰ ਚੱਲਣ ਦੀ ਲੋੜ ਨਹੀਂ। ਜੇ ਆਪਣੇ ਮਨ ਦੀ ਕਾਮਨਾ ਮਗਰ ਚੱਲੇਗਾ ਤੇ ਗੁਰਬਾਣੀ ਦੀ ਸੋਝੀ ਨਹੀਂ ਆਉਣੀ, ਆਪਣੇ ਮਨ ਦੀ ਕਾਮਨਾ ਮਗਰ ਨਹੀਂ ਲੱਗਣਾ। ਜੋ ਮਨ ਚ ਕਾਮਨਾ ਪੈਦਾ ਹੋਈ, ਕੋਈ ਮਨ ਚ ਤੰਗ ਪੈਦਾ ਹੋਈ, ਕੋਈ ਮਨ ਦੇ ਚ ਮੰਗ ਪੈਦਾ ਹੋਈ ਤੇ ਆਪਣੇ ਮਨ ਨੂੰ ਸਮਝਾਉਣਾ ਵੀ ਭਾਈ ਮਨਾ ਗੱਲ ਸੁਣ ਲਾ, ਜੋ ਪਰਮਾਤਮਾ ਦਾ ਮਿਲਣਾ ਨਾ ਉਹੀ ਕੁਛ ਮਿਲਣਾ ਤੇ ਆਪਾਂ ਨੂੰ ਫਾਇਦਾ ਕੋਈ ਨਹੀਂ ਕਹਿਣ ਦਾ ਵੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਿਓ, ਫਲਾਣੀ ਚੀਜ਼ ਦੇ ਦਿਓ, ਧਮਕਾਣੀ ਚੀਜ਼ ਦੇ ਦਿਓ, ਫਾਇਦਾ ਕੋਈ ਨਹੀਂ। ਆਪਾਂ ਇੰਨਾ ਕੰਮ ਕਰੀਏ ਵੀ ਜੋ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਆਪਾਂ ਉਹ ਕਰ ਲਈਏ। ਗੁਰੂ ਗ੍ਰੰਥ ਸਾਹਿਬ ਇਕੱਲੀ ਨੇਮ ਨਾਮ ਦੀ ਗੱਲ ਕਰਦੇ, ਠੀਕ ਹੈ, ਉਹਨਾਂ ਤੇ ਲਿਖਿਆ ਸਾਰਾ ਕੁਝ ਲਿਖਿਆ ਗੁਰਬਾਣੀ ਦੇ ਅੰਦਰ, ਪਰ ਆਪਾਂ ਗੌਰ ਨਹੀਂ ਕੀਤੀ, ਠੀਕ ਹੈ। ਕਿਉਂ ਨਹੀਂ ਗੌਰ ਕੀਤੀ, ਉਹਦਾ ਕਾਰਨ ਕੀ ਹੈ? ਕਾਰਨ ਸਿਰਫ ਇੰਨਾ, ਗੁਰੂ ਜੀ ਕਹਿੰਦੇ ਸੁੱਖ ਦੁੱਖ ਦੋਏ ਦਰ ਕੱਪੜਾ ਪਹਿਰੇ ਜਾਏ ਮਨੁੱਖ, ਕਹਿੰਦਾ ਇਹ ਸੁੱਖ ਤੇ ਦੁੱਖ ਤੇ ਪਰਮਾਤਮਾ ਦਰ ਤੋਂ ਮਿਲਿਆ ਕੱਪੜਾ ਆ, ਪਰ ਹਰ ਇਨਸਾਨ ਨੂੰ ਹਰ ਮਨ ਨੂੰ ਇਹ ਪਾਉਣਾ ਹੀ ਪੈਣਾ, ਕੋਈ ਵੀ ਇਸ ਤੋਂ ਬਗੈਰ ਨਹੀਂ। ਧਿਆਨ ਦਿਓ, ਕੋਈ ਨੰਗਾ ਨਹੀਂ ਜੰਮਦਾ, ਸਰੀਰ ਤੋਂ ਨੰਗਾ ਜੰਮਦਾ ਹੈ, ਮਨ ਤੋਂ ਨੰਗਾ ਕੋਈ ਨਹੀਂ ਜੰਮਦਾ। ਸਰੀਰ ਤੇ ਕੱਪੜਾ ਆਪਾਂ ਪਾਉਂਦੇ ਹਾਂ, ਮਨ ਤੇ ਕੱਪੜਾ ਪਹਿਲਾਂ ਪਰਮਾਤਮਾ ਪਾ ਕੇ ਭੇਜਦਾ, ਠੀਕ ਹੈ। ਕਿਹੜਾ? ਸੁੱਖ ਦੁੱਖ ਦੋਵੇਂ ਦਰ ਕੱਪੜਾ ਪਹਿਰੇ ਜਾਏ ਮਨੁੱਖ, ਜਿੱਥੇ ਬੋਲਣ ਹਾਰੀਏ ਤਿੱਥੇ ਚੰਗੀ ਚੁੱਪ। ਗੁਰੂ ਜੀ ਕਹਿੰਦੇ ਜਿੱਥੇ ਆਪਣੀ ਆਵਾਜ਼ ਨਾ ਪਹੁੰਚੇ, ਜਿੱਥੇ ਆਪਣੀ ਆਵਾਜ਼ ਨਾ ਪਹੁੰਚੇ ਕਹਿੰਦਾ ਉੱਥੇ ਚੁੱਪੀ ਚੰਗੀ ਹੈ। ਪਰ ਆਪਾਂ ਤਾਂ ਹਟਦੇ ਨਹੀਂ, ਆਪਾਂ ਕੀ ਕਹਿੰਦੇ, ਆਵਾਜ਼ ਪਹੁੰਚਾਉਣੀ ਜਾਂ ਕੁਛ ਵੀ ਹੋ ਜਾਵੇ। ਤਾਂ ਗੁਰੂ ਸਾਹਿਬਾਨ ਨੇ ਸਾਨੂੰ ਸਮਝਾਉਣਾ ਕੀਤਾ, ਕਹਿੰਦੇ ਪੰਚ ਪਹਿਰੂਆ ਦਰ ਮੇਰਿਆ ਤੇ ਤਿਨਕਾ ਨਹੀਂ ਪਤਿਆਰਾ, ਚੇਤ ਸੁਚੇਤ ਚਿੱਤ ਹੋਏ ਰਹੋ ਧੁੱਲੇ ਪ੍ਰਗਾਸ ਉਜਾਰਾ। ਕਹਿੰਦੇ ਚੇਤ ਸੁਚੇਤ, ਚੇਤ ਕੀ ਹੈ? ਪਰਮਾਤਮਾ ਨੂੰ ਚੇਤੇ ਕਰਨਾ, ਕਹਿੰਦਾ ਜਦੋਂ ਵਾਹਿਗੁਰੂ ਕਰਦਾ ਨਾ ਤੇ ਪਰਮਾਤਮਾ ਨੂੰ ਚੇਤੇ ਕਰ, ਤੇ ਚੇਤੇ ਕਰਦਾ ਸੁਚੇਤਾ ਰਵੀ, ਸੁਚੇਤ ਕਿੱਥੋਂ ਰਵੀ? ਵੀ ਇਹਨਾਂ ਪੰਜਾਂ ਨੇ ਤੇਰੇ ਚ ਵਿਕਾਰ ਪੈਦਾ ਕਰਨੇ ਆ, ਇਹਨਾਂ ਪੰਜਾਂ ਨੇ ਤੇਰੇ ਤੇ ਮਾੜੇ ਵਿਚਾਰ ਪੈਦਾ ਕਰਨੇ ਆ। ਸੁਚੇਤ ਰਵੀ ਕੀ? ਇਹਨਾਂ ਦੀ ਨਾ ਸੁਣੀ, ਇਹਨਾਂ ਪੰਜਾਂ ਦੀ ਨਾ ਸੁਣੀ, ਇਹ ਜੋ ਕਹਿੰਦੇ ਕਹੀ ਜਾਂਦੇ, ਰੌਲਾ ਪਾਉਂਦੇ ਪਾਈ ਜਾਂਦੇ, ਇਹਨਾਂ ਦੀ ਨਾ ਸੁਣੀ, ਠੀਕ ਹੈ। ਇੱਕ ਜਗ੍ਹਾ ਪੜ੍ਹਿਓ ਭਗਤ ਫਰੀਦ ਸਾਹਿਬ ਨੂੰ ਕਹਿੰਦੇ, ਕਹਿੰਦੇ ਫਰੀਦਾ ਇਹ ਤਨ ਭੌਂਕਣਾ ਨਿਤ ਨਿਤ ਦੁਖੀ ਹੈ ਕੌਣ, ਕੰਨੀ ਬੂਝੇ ਦੇ ਰਹਾ ਕਿੱਤੀ ਵੱਗੇ ਪਾਉਣ। ਫਰੀਦ ਜੀ ਕਹਿੰਦੇ, ਕਹਿੰਦੇ ਫਰੀਦਾ ਇਹ ਤਨ ਭੌਂਕਣਾ, ਕਹਿੰਦੇ ਜਿਹੜਾ ਸਰੀਰ ਹੈ ਨਾ ਇਹਨੇ ਚੁੱਪ ਕਰਨਾ ਹੀ ਨਹੀਂ, ਕੁੱਤਾ ਕਦੇ ਚੁੱਪ ਨਹੀਂ ਕਰਦਾ। ਆਪਾਂ ਕੀ ਕਹਿੰਦੇ ਹਾਂ, ਕੌਣ ਆਇਆ ਬਾਹਰ, ਕੋਈ ਹੈ ਤੇ ਨਹੀਂ, ਇਹ ਕੁੱਤਾ ਇਹਨਾਂ ਦਾ ਕੰਮ ਹੈ ਰੌਲਾ ਪਾਈ ਜਾਣਾ, ਸਰੀਰ ਦਾ ਕੰਮ ਹੈ ਰੌਲਾ ਪਾਈ ਜਾਣਾ, ਇਹਨੇ ਕੁਛ ਨਾ ਕੁਛ ਬੋਲੀ ਜਾਣਾ, ਇਹ ਤਨ ਭੌਂਕਣਾ ਨਿਤ ਨਿਤ ਦੁਖੀ ਹੈ ਕੌਣ। ਫਰੀਦ ਜੀ ਨੇ ਮਨ ਨੂੰ ਸਮਝਾਇਆ ਵੀ ਮਨਾ ਇਹਨੇ ਰੌਲਾ ਪਾਈ ਜਾਣਾ, ਕੌਣ ਇਹਦੀ ਰੋਜ਼ ਦਿਹਾੜੀ ਸੁਣ ਸੁਣ ਕੇ ਦੁਖੀ ਹੋਵੇ, ਇਹਨੂੰ ਇੱਕ ਚੀਜ਼ ਮਿਲ ਜਾਵੇ ਢਿੱਡ ਭਰਦਾ ਹੀ ਨਹੀਂ, ਇਹਨੇ ਨਾਲ ਦੂਜੀ ਚੀਜ਼ ਮੰਗ ਲੈਣੀ। ਠੀਕ, ਤੁਸੀਂ ਕਦੇ ਦੇਖਿਓ ਬੰਦਾ ਲੱਗਾ ਹੋਊਗਾ, ਗੁਰੂ ਜੀ ਕਰੋ ਕਿਰਪਾ ਕਿਤੇ ਮਕਾਨ ਬਣ ਜਾਏ, ਕਰੋ ਕਿਰਪਾ ਕਿਤੇ ਮਕਾਨ ਬਣ ਜਾਏ, ਹੋ ਗਈ ਕਿਰਪਾ, ਮਕਾਨ ਬਣ ਗਿਆ। ਜਿੱਦਾਂ ਹੀ ਮਕਾਨ ਬਣਿਆ, ਮਕਾਨ ਦੇ ਅੰਦਰ ਗਏ, ਮਰ ਦਾ ਪ੍ਰਕਾਸ਼ ਲਿਆਂਦਾ। ਚਲੋ ਗ੍ਰੰਥੀ ਸਿੰਘ ਨੂੰ ਕਿਹਾ, ਜੀ ਭਾਈ ਸਾਹਿਬ ਮਕਾਨ ਦਾ ਮੂਰਤ ਕੀਤਾ, ਤੇ ਨਾਲ ਕੀ ਕਹਿੰਦਾ, ਕਹਿੰਦਾ ਮਾਲਕਾ ਕਿਰਪਾ ਕਰ, ਜਿੱਥੇ ਇੰਨੀ ਕਿਰਪਾ ਕੀਤੀ ਉਹ ਤੇਰਾ ਹੀ ਹੈ ਸਭ ਕੁਛ, ਜਿੱਥੇ ਇੰਨੀ ਕਿਰਪਾ ਕੀਤੀ ਉਹ ਘਰ ਬਣਾ ਤਾ, ਕਿਰਪਾ ਕਰ ਕਦੇ ਇਸ ਘਰ ਵਿੱਚ ਗੱਡੀ ਵੀ ਖੜੀ ਹੋਵੇ, ਉਹਨੂੰ ਨਹੀਂ ਚੱਲਦਾ, ਇਹਨੇ ਰੁਕਣਾ ਹੀ ਨਹੀਂ, ਰੁਕ ਸਕਦਾ ਹੀ ਨਹੀਂ, ਕਿਉਂਕਿ ਇਹ ਤਨ ਭੌਂਕਣਾ ਨਿਤ ਨਿਤ ਦੁਖੀ ਹੈ ਕੌਣ, ਕੰਨੀ ਬੂਝੇ ਦੇ ਰਹਾਂ, ਕਿਹੜੇ ਕੰਨਾਂ ਚ, ਇਹਨਾਂ ਚ ਨਹੀਂ। ਬੂਝੇ ਕਿਹਨੂੰ ਕਹਿੰਦੇ? ਰੂੰ ਦੇਣਾ ਕੋਈ ਚੀਜ਼ ਦੇ ਦੇਣੀ ਜਿਹਦੇ ਨਾਲ ਅੰਦਰ ਆਵਾਜ਼ ਨਾ ਆਵੇ, ਉਹ ਇਹਨਾਂ ਕੰਨਾਂ ਚ ਵਿੱਚ ਤੁਸੀਂ ਉਂਗਲੀਆਂ ਦੇ ਲਓ, ਫਿਰ ਵੀ ਮਨ ਦੇ ਅੰਦਰ ਆਵਾਜ਼ਾਂ ਆਉਂਦੀਆਂ, ਉਹਨੂੰ ਬੜਾ ਕੁਛ ਸੁਣਦਾ। ਕੰਨੀ ਬੂਝੇ ਦੇ ਰਹਾਂ, ਕਿਹੜੇ ਬੂਝੇ ਆਹ ਵਾਲੇ ਨਹੀਂ, ਮਨ ਦੇ ਵੀ ਕੰਨ ਨੇ, ਦੋ ਸਰੀਰ ਨੇ, ਇੱਕ ਸਰੀਰ ਮਨ ਆ, ਇੱਕ ਤਨ ਸਰੀਰ ਆ। ਕਹਿੰਦੇ ਮਨ ਰੂਪੀ ਸਰੀਰ ਦੇ ਅੰਦਰ ਬੂਝੇ ਦੇ ਦੇ, ਬੂਝੇ ਕਿਹਨੂੰ ਕਿਹਾ? ਨਾਮ ਨੂੰ। ਕਹਿੰਦਾ ਮਨ ਰੂਪੀ ਕੰਨ ਦੇ ਵਿੱਚ ਨਾਮ ਦੇ ਬੂਝੇ ਦੇ ਦੇ, ਕਹਿੰਦਾ ਆਪਾਂ ਨਾਮ ਸਿਮਰਨ ਕਰਨ ਲੱਗ ਪਓ, ਇੱਕ ਨਾਮ ਹੀ ਐਸਾ ਬੂਝਾ ਐਸਾ ਰੂਹ ਆ ਜਿਹੜਾ ਮਨ ਤੱਕ ਵਿਕਾਰਾਂ ਦੀ ਆਵਾਜ਼ ਨਹੀਂ ਜਾਣ ਦਿੰਦਾ, ਹੋਰ ਕੋਈ ਨਹੀਂ ਰੋਕ ਸਕਦਾ, ਇਹਨੂੰ ਕਿਸੇ ਕੋਲ ਤਾਕਤ ਨਹੀਂ ਹੈਗੀ, ਜਿੰਨਾ ਮਰਜ਼ੀ ਜ਼ੋਰ ਲਾ ਲਿਓ। ਕਿੱਤੀ ਵੱਗੇ ਪਾਉਣ, ਜਦੋਂ ਨਾਮ ਸਿਮਰਨ ਚੱਲ ਪੈਂਦਾ ਨਾ, ਜਦੋਂ ਸੁੱਤ ਸ਼ਬਦ ਦਾ ਮਿਲਾਪ ਹੋਣ ਲੱਗ ਪੈਂਦਾ, ਬੰਦਾ ਮਨ ਦੇ ਵਿਚਾਰ ਖਤਮ ਕਰਦਾ ਵੀ ਮੈਨੂੰ ਕੁਛ ਨਹੀਂ ਚਾਹੀਦਾ, ਜਦੋਂ ਇੰਨੀ ਗੱਲ ਕਹਿੰਦਾ ਮੈਨੂੰ ਕੁਛ ਨਹੀਂ ਚਾਹੀਦਾ, ਤੇ ਫਿਰ ਸਿਮਰਨ ਕਰਦਾ ਤੇ ਗੁਰੂ ਦੀ ਪਿਆਰੀ ਸਾਧ ਸੰਗਤ ਜੀ ਫਿਰ ਜਿੰਨੀ ਮਰਜ਼ੀ ਹਵਾ ਵਗਦੀ ਰਹੇ। ਕਹਿੰਦਾ ਭਾਵ ਜਿੰਨੇ ਮਰਜ਼ੀ ਫੁਰਨੇ ਆਉਂਦੇ ਰਹਿਣ, ਜਿੰਨੇ ਮਰਜ਼ੀ ਵਿਚਾਰ ਆਉਂਦੇ ਰਹਿਣ, ਮਨ ਤੱਕ ਨਹੀਂ ਪਹੁੰਚਦੇ, ਮਨ ਤੱਕ ਨਹੀਂ ਪਹੁੰਚਦੇ। ਕਿਹੜੀ ਗੱਲੋਂ? ਕਿਉਂਕਿ ਮਨ ਦੇ ਵਿੱਚ ਰੂੰ ਦੇ ਦਿੱਤਾ ਆਪਾਂ, ਉਹਦੇ ਕੰਨਾਂ 'ਚ ਰੂੰ ਦੇ ਦਿੱਤਾ, ਸਿਮਰਨ ਚੱਲਣ ਲੱਗ ਪਿਆ। ਜਦੋਂ ਸਾਸ ਸਾਸ ਸਿਮਰੋ ਗੋਬਿੰਦ ਦੀ ਬਿਰਤੀ ਬਣ ਜਾਂਦੀ ਹੈ, ਐਸੀ ਬਿਰਤੀ ਬਣਦੀ ਅੰਦਰੋਂ, ਐਸੀ ਬਿਰਤੀ ਬਣਦੀ ਹੈ ਕਿ ਸਰੀਰ ਜੋ ਮਰਜ਼ੀ ਕਹੀ ਜਾਵੇ, ਹੁਣ ਸਰੀਰ ਦੀ ਆਵਾਜ਼ ਮਨ ਤੱਕ ਨਹੀਂ ਪਹੁੰਚਦੀ। ਮਨ ਬੜਾ ਹੈਰਾਨ। ਆਓ ਤੁਸੀਂ ਧਿਆਨ ਨਾਲ ਪੜ੍ਹਿਓ ਬਾਣੀ ਚੋਂ, ਬਾਬਾ ਬੋਲਤੇ ਤੇ ਕਹਾਂ ਗਏ, ਦੇਹੀ ਕੇ ਸੰਗ ਰਹਿਤੇ। ਠੀਕ, ਬਾਬਾ ਬੋਲਤੇ ਤੇ ਕਹਾਂ ਗਏ, ਆਪਾਂ ਕੀ ਕਰਦੇ ਹਾਂ? ਉਹ ਕੋਈ ਮਹਾਂਪੁਰਖ ਅਕਾਲ ਚਲਾਣਾ ਕਰਕੇ, ਕੋਈ ਮਹਾਂਪੁਰਖ ਅਕਾਲ ਚਲਾਣਾ ਕਰਕੇ ਉੱਥੇ ਆਪਾਂ ਬੋਲਤਾ, ਬਾਬਾ ਬੋਲਤੇ ਤੇ ਕਹਾਂ ਗਏ, ਕੱਲ ਬਾਬਾ ਜੀ ਬੋਲਦੇ ਅੱਜ ਪਤਾ ਨਹੀਂ ਕਿੱਥੇ ਚਲੇ ਗਏ। ਉਹ ਨਹੀਂ ਭਈ, ਧਿਆਨ ਨਾਲ ਪੜ੍ਹਨਾ ਕਬੀਰ ਸਾਹਿਬ ਦੀ ਪੰਕਤੀ ਹੈ ਵੀ, ਬਾਬਾ ਬੋਲਤੇ ਤੇ ਕਹਾਂ ਗਏ। ਬਾਬਾ ਕੌਣ ਆ? ਬਾਬਾ ਕੋਈ ਸਰੀਰ ਨਹੀਂ ਹੈ, ਬਾਬਾ ਕੋਈ ਸਰੀਰ ਨਹੀਂ ਹੈ। ਪਹਿਲਾ ਬਾਬਾ ਬ੍ਰਹਮ ਆ, ਦੂਜਾ ਬਾਬਾ ਵਿਚਾਰ ਆ, ਦੋਨੋਂ ਨੂੰ ਕੰਨੇ ਲੱਗੇ ਆ। ਬ੍ਰਹਮ ਦੀ ਵਿਚਾਰ ਤੋਂ ਇਲਾਵਾ ਹੋਰ ਕੋਈ ਚੀਜ਼ ਹੀ ਨਾ ਪੈਦਾ ਹੋਵੇ, ਉਸ ਅਵਸਥਾ ਦਾ ਨਾਂ ਬਾਬਾ। ਸਰੀਰ ਦਾ ਨਾਂ ਬਾਬਾ ਨਹੀਂ ਹੈ, ਕੋਈ ਪਹਿਰਾਵਾ ਬਾਬਾ ਨਹੀਂ ਹੈ। ਕੀ ਕਹਿਣ ਲੱਗੇ? ਬਾਬਾ ਕਬੀਰ ਸਾਹਿਬ ਨੇ ਕਹਿੰਦਾ ਇੱਦਾਂ ਪੜ੍ਹਨਾ, ਬਾਬਾ ਬੋਲਦੇ ਤੇ ਕਹਾਂਗੇ। ਕਬੀਰ ਜੀ ਬੜੇ ਹੈਰਾਨ ਹੋਏ, ਕਹਿੰਦੇ ਮੇਰੇ ਅੰਦਰ ਬ੍ਰਹਮ ਦੀ ਵਿਚਾਰ ਪੈਦਾ ਹੋ ਗਈ, ਮੇਰੇ ਅੰਦਰ ਬ੍ਰਹਮ ਦੀ ਵਿਚਾਰ ਪੈਦਾ ਹੋ ਗਈ, ਪਰਮਾਤਮਾ ਦੀ ਵਿਚਾਰ ਚੱਲਣ ਲੱਗ ਪਈ ਮੇਰੇ ਅੰਦਰ। ਮੈਂ ਕਿਹਾ ਫਿਰ ਕੀ ਹੋਇਆ? ਕਹਿੰਦੇ ਬਾਬਾ ਜਿੱਦਾਂ ਹੀ ਵਿਚਾਰ ਪੈਦਾ ਹੋਈ, ਇਹਦੇ ਵਿਚਾਰ ਪੈਦਾ ਹੁੰਦਿਆਂ ਹੀ ਬੋਲਤੇ ਤੇ ਕਹਾਂ ਗਏ, ਜਿਹੜੇ ਅੰਦਰੋਂ ਮਾੜੇ ਵਿਚਾਰ ਫੁੱਟਦੇ ਸੀ ਪਤਾ ਨਹੀਂ ਕਿੱਥੇ ਭੱਜ ਗਏ, ਸਭ ਨੱਠ ਗਏ, ਕੋਈ ਦਿਸਣ ਹੀ ਨਹੀਂ ਡਿਆ, ਕੋਈ ਖਲੋਤਾ ਹੀ ਨਹੀਂ। ਕਬੀਰ ਜੀ ਕਹਿੰਦੇ ਮੈਂ ਲੱਭਦਾ ਫਿਰਾਂ, ਉਹ ਕਿੱਥੇ ਗਏ ਤੁਸੀਂ ਸਾਰੇ? ਉਹ ਕਿੱਥੇ ਹੋ ਤੁਸੀਂ ਸਾਰੇ? ਕਹਿੰਦੇ ਦਿਸੇ ਕੋਈ ਨਾ। ਬਾਬਾ ਬੋਲਤੇ ਤੇ ਕਹਾਂ ਗਏ, ਦੇਹੀ ਕੇ ਸੰਗ ਰਹਿਤੇ। ਕਹਿੰਦਾ ਏਡੇ ਢੀਠ ਸੀ ਨਾ ਇਹ, ਏਡੇ ਢੀਠ ਸੀ ਬਾਬਾ ਤੇਰੇ ਆਉਣ ਤੋਂ ਪਹਿਲਾਂ, ਬ੍ਰਹਮ ਦੀ ਵਿਚਾਰ ਪ੍ਰਗਟ ਹੋਣ ਤੋਂ ਪਹਿਲਾਂ। ਕਹਿੰਦਾ 24 ਘੰਟੇ ਸਰੀਰ ਨਾਲ ਜੁੜੇ ਰਹਿੰਦੇ ਸੀ, ਇਹ ਮੇਰੇ ਸਰੀਰ ਦੇ ਭਾਦੀ ਬਣਾ ਛੱਡਦੇ ਸੀਗੇ, ਇੰਨਾ ਮੈਨੂੰ ਕੁੱਟਦੇ ਸੀ। ਆਹ ਨਹੀਂ ਮਿਲਿਆ ਫਿਰ ਫਾਇਦਾ ਕੀ ਪਾਠ ਕਰਨ ਦਾ, ਆਹ ਨਹੀਂ ਮਿਲਿਆ ਫਾਇਦਾ ਕੀ ਗੁਰੂ ਘਰ ਜਾਣ ਦਾ, ਬੰਦਾ ਬੜਾ ਕੁੱਟਦੇ ਸੀ ਮੈਨੂੰ। ਕਹਿੰਦਾ ਹੁਣ ਗੱਲ ਬਣੀ, ਸੁਰਤ ਮਾਂ ਜੋ ਨਿਰਤੇ ਕਰਤੇ, ਕਥਾ ਵਾਰਤਾ ਕਹਤੇ, ਸੁਰਤ ਮਾਂ ਜੋ ਨਿਰਤੇ ਕਰਤੇ। ਕਹਿੰਦੇ ਮੇਰੀ ਸੁਰਤ ਦੇ ਅੰਦਰ, ਮੇਰੇ ਧਿਆਨ ਦੇ ਅੰਦਰ ਇਹ ਜਿਹੜੇ ਨਾ ਵਿਚਾਰ ਨੱਚਦੇ ਹੁੰਦੇ ਸੀ, ਮੇਰੇ ਵਿਚਾਰ ਨੱਚਦੇ ਹੁੰਦੇ ਸੀ, ਬੜਾ ਮੈਨੂੰ ਨਚਾਉਂਦੇ ਸੀ, ਇੰਨਾ ਭੰਗੜਾ ਪਾਉਂਦੇ ਸੀ ਅੰਦਰ ਬੈਠੇ। ਠੀਕ ਆ, ਸੁਰਤ ਮਾਂ ਜੋ ਨਿਰਤੇ ਕਰਦੇ, ਨਿਰਤੇ ਕਿਹਨੂੰ ਕਹਿੰਦੇ? ਡਾਂਸ ਕਰਨਾ, ਹੈ ਨਾ। ਕਹਿੰਦੇ ਭੰਗੜਾ ਪਾਉਂਦੇ ਸੀ ਮੇਰੇ ਅੰਦਰ, ਕਥਾ ਵਾਰਤਾ ਕਹਤੇ। ਕਹਿੰਦੇ ਬੜੀਆਂ ਕਥਾ ਸੁਣਾਉਂਦੇ ਸੀ ਮੈਨੂੰ, ਇਹ ਬੜਾ ਕੁਛ ਸਮਝਾਉਂਦੇ ਸੀ ਕਬੀਰਾ। ਉਹ ਗੱਲ ਸੁਣੋ, ਐਵੇਂ ਨਾ ਤੂੰ ਭੁਲੇਖੇ ਚ ਪੈ, ਜੇ ਗੁਰੂ ਘਰ ਗਿਆ, ਜੇ ਤੂੰ ਨਾਮ ਸਿਮਰਨ ਕੀਤਾ, ਜੇ ਕੁਛ ਮਿਲਿਆ ਹੀ ਨਹੀਂ, ਸੰਸਾਰੀ ਪਦਾਰਥ ਮਿਲਿਆ ਹੀ ਨਹੀਂ, ਤੇਰੀ ਖੱਡੀ ਤੇ ਕੰਮ ਹੀ ਨਹੀਂ ਚੱਲਿਆ, ਤੇਰੇ ਖੇਸ ਹੀ ਨਹੀਂ ਵਿਖੇ, ਤੇ ਫਾਇਦਾ ਕੀ ਹੈ? ਕਹਿੰਦਾ ਇਹਨਾਂ ਨੇ ਬੜਾ ਮੈਨੂੰ ਤੰਗ ਕਰਨਾ। ਕਹਿੰਦੇ ਪਰ ਗੱਲ ਬਣ ਗਈ, ਜਿੱਦਾਂ ਹੀ ਬਾਬਾ ਘਰ ਆਇਆ, ਜਿੱਦਾਂ ਹੀ ਬ੍ਰਹਮ ਦੀ ਵਿਚਾਰ ਅੰਦਰ ਆਈ, ਸਾਰੇ ਭੱਜ ਗਏ, ਕੋਈ ਵਿਚਾਰ ਸੁਣਿਆ ਹੀ ਨਹੀਂ ਮੈਨੂੰ। ਮੈਂ ਆਵਾਜ਼ਾਂ ਮਾਰਾਂ, ਉੱਠ ਉੱਠ ਕੇ ਵੇਖਾਂ, ਲੱਭਾਂ। ਕਹਿੰਦੇ ਮੈਂ ਅੰਦਰੋਂ ਲੱਭਾਂ, ਉਹ ਗਏ ਕਿੱਥੇ? ਕਹਿੰਦਾ ਮੈਂ ਹੈਰਾਨ, ਕੋਈ ਲੱਭੇ ਦਿਸਿਆ ਹੀ ਕੋਈ ਨਹੀਂ, ਸਾਰੇ ਭੱਜ ਗਏ। ਇਹ ਤਾਂ ਹੀ ਉਹਨਾਂ 'ਚ ਰਹਿੰਦੇ ਨੇ, ਬਾਣੀ ਪੜ੍ਹਦੇ ਅੰਦਰ ਵਿਚਾਰ ਹੈ ਨਹੀਂ, ਫਿਰ ਅੰਦਰ ਹੀ ਰਹਿੰਦੇ ਨੇ। ਫਿਰ ਇਹ ਬੜਾ ਤੜਪਾਉਂਦੇ ਆ, ਬੱਲੇ ਬੱਲੇ ਬੱਲੇ, ਇਹ ਤਾਂ ਨਚਾਉਂਦੇ ਪੂਰਾ। ਤਾਂ ਉਹਨਾਂ ਨੇ ਕਿਹਾ, ਕਹਿੰਦੇ ਗਰਬ ਬਈ ਬ੍ਰਹਸਪਤ ਵਿਖਿਆ ਦੇਵ ਬਹਾਏ। ਠੀਕ ਹੈ, ਤੀਨ ਦੇਵ ਇੱਕ ਸੰਗ ਲਾਏ। ਵੀਰਵਾਰ ਦੀ ਗੱਲ ਕਰਦੇ ਪਿਆ ਕਬੀਰ ਸਾਹਿਬ ਨੂੰ, ਤੀਨ ਦੇਵ ਇੱਕ ਸੰਗ ਲਾਏ। ਤੀਨ ਦੇਵ ਕਿਹੜੇ? ਰਜੋ ਗੁਣੀ, ਤਮੋ ਗੁਣੀ, ਸਤੋ ਗੁਣੀ, ਇਹ ਤਿੰਨ ਦੇਵਤੇ ਆ। ਇਹਨਾਂ ਦੀ ਸ੍ਰਿਸ਼ਟੀ ਬਣੀ ਹੋਈ ਹੈ, ਇਹਨਾਂ ਦੇਵਤਿਆਂ ਨੇ ਪੈਦਾ ਕੀਤੀ ਸ੍ਰਿਸ਼ਟੀ। ਉਹ ਕਹਿੰਦਾ ਤੀਨ ਦੇਵ ਇੱਕ ਸੰਗ ਲਾਏ। ਕਹਿੰਦਾ ਤਿੰਨੇ ਤਿੰਨੇ ਗੁਣ ਜਿਹੜੇ ਆ ਦੇਵਤੇ ਆ ਨਾ, ਮੈਂ ਇੱਕ ਦੇ ਨਾਲ ਜੋੜਤੇ ਫੜ ਕੇ। ਕਹਿੰਦਾ ਭਾਵ ਮੈਂ ਵਿਖਿਆ ਰੋੜ ਦਿੱਤੀ ਵੀਰਵਾਰ ਵਾਲੇ ਦਿਨ ਆਪਣੇ ਅੰਦਰੋਂ, ਜਹਿਰ ਰੋੜਤਾ ਮੈਂ ਆਪਣੇ ਅੰਦਰ, ਮਨ ਦੇ ਅੰਦਰ ਸਾਰੇ ਵਿਚਾਰ ਰੋੜ ਦਿੱਤੇ, ਤੇ ਤਿੰਨ ਗੁਣ ਦੇਵਤੇ ਜਿਹੜੇ ਅੰਦਰ ਬੈਠੇ ਸੀ ਨਾ, ਇਹ ਤਿੰਨਾਂ ਦੇ ਗੁਣਾਂ ਨੂੰ ਮੈਂ ਇੱਕ ਪਾਸੇ ਲਾਤਾ। ਕਹਿੰਦਾ ਵੀ ਭਗਤੀ ਕਰਨ ਲੱਗ ਪਏ, ਇਹ ਵੀ ਨਾਮ ਸਿਮਰਨ ਕਰਨ ਲੱਗ ਪਏ। ਆਪਾਂ ਸੁਣੀ ਦਾ ਭਗਤੀ, ਬਾਬਾ ਬੋਲਤੇ ਤੇ ਕਹਾਂਗੇ, ਪਤਾ ਕਿਤੇ ਚਲੇ ਗਏ। ਠੀਕ, ਹੁਣ ਇੱਕ ਜਗ੍ਹਾ ਤੇ ਕਬੀਰ ਸਾਹਿਬ ਨੇ ਕਹਿੰਦੇ ਹੋਇਆ ਪਤਾ ਕੀ, ਬੜੀ ਪਿਆਰੀ ਗੱਲ ਬਣੀ। ਕਹਿੰਦੇ ਕਹਿੰਦੇ ਪੁੱਛਿਆ ਕੀ? ਕਹਿੰਦੇ ਕਬੀਰ ਜਾਂ ਦਿਨ ਹੋਮ ਹੁਆ ਪਾਛੇ ਪਿਆ ਆਨੰਦ, ਮੋਹ ਮਿਲਿਓ ਪ੍ਰਭ ਆਪਣਾ ਸੰਗੀ ਭਜੇ ਗੋਬਿੰਦ। ਕਹਿੰਦਾ ਕਮਾਲ ਹੋ ਗਈ। ਜਿੱਦਾਂ ਦਾ ਮੇਰੇ ਅੰਦਰੋਂ ਮੋਹ ਖਤਮ ਹੋਇਆ, ਮੈਂ ਕਰਨ ਵਾਲਾ ਸੁਭਾਅ ਖਤਮ ਹੋਇਆ। ਪਹਿਲਾਂ ਬੋਲਦੇ ਸੀ ਬ੍ਰਹਮ ਦੀ ਵਿਚਾਰ ਪੈਦਾ ਹੋਈ, ਜਾਂ ਦਿਨ ਹਮ ਹੋਆ ਪਾਛੇ ਬਿਆਨ, ਉਹ ਤੋਂ ਬਾਅਦ ਵਿੱਚ ਆਨੰਦ ਆਇਆ, ਉਹ ਤੋਂ ਪਹਿਲਾਂ ਆਨੰਦ ਨਹੀਂ ਆਉਂਦਾ ਸੀ। ਕਹਿੰਦਾ ਮੋਹ ਮਿਲਿਓ ਪ੍ਰਭ ਆਪਣਾ, ਕਹਿੰਦੇ ਮੈਨੂੰ ਪਰਮਾਤਮਾ ਮਿਲ ਪਿਆ। ਸੰਗੀ ਭਜੇ ਗੋਬਿੰਦ, ਕਹਿੰਦਾ ਜਿੰਨੇ ਗਿਆਨ ਅੰਦਰ ਆ ਨਾ ਸਾਰੇ ਭਜਨ ਬੰਦਗੀ ਕਰਨ ਡੇ। ਹੁਣ ਪੁੱਛਿਆ ਕਿੱਦਾਂ, ਕਹਿੰਦੇ ਅੱਖਾਂ ਅੱਗੇ ਵੇਖਦੀਆਂ ਸੀ ਕਬੀਰਾ, ਆ ਦੇਖ ਲੈ ਗੁਆਂਢੀਆਂ ਦੇ ਘਰ ਰੌਣਕਾਂ ਲੱਗੀਆਂ, ਤੇਰੇ ਕੋਲ ਕੀ ਹੈ, ਖੱਡੀ ਬੁੰਦਾ ਰਹਿੰਦਾ। ਕਹਿੰਦੇ ਹੁਣ ਇਹ ਵੀ ਭਜਨ ਬੰਦਗੀ ਕਰਨ ਲੱਗ ਪਿਆ, ਅੱਖਾਂ ਵੇਖਦੀਆਂ, ਕੀ ਕਹਿੰਦੀਆਂ, ਫਲਾਣੇ ਦੇ ਘਰ ਕਿੰਨਾ ਕੰਮ ਚੱਲਣ ਡਿਆ, ਕੀ ਕਹਿੰਦੀ ਅੱਗੋਂ। ਕਹਿੰਦੇ ਉਹਦੇ ਭਾ ਗਿਆ, ਮਲਕ ਚੜ੍ਹਦੀ ਕਲਾ ਕਰੇ, ਹੋਰ ਰੱਬ ਵੱਧ ਦੇ। ਕੰਨ ਸੁਣਦੇ ਸੀ ਅੱਗੋਂ, ਕਿਸੇ ਦੀ ਗੱਲ ਸੁਣ ਲੈਣੀ ਗੁੱਸਾ ਆ ਜਾਣਾ, ਕ੍ਰੋਧ ਆ ਜਾਣਾ, ਨਿੰਦਿਆ ਸੁਣ ਲੈਣੀ ਤਾਂ ਸੱਚ ਜ, ਕਈ ਸੱਜਣੇ ਨਾਲ ਨਿੰਦਿਆ ਸੁਣ ਕੇ ਬੜੀ ਚੰਗੀ ਲੱਗਦੀ, ਇਹਦੀ ਨਿੰਦਿਆ ਸੁਣਨਾ ਬੜੇ ਖੁਸ਼ ਹੋਣਗੇ, ਕੋਈ ਬੱਲਿਆ ਗੱਲ ਤਾਂ ਤੇਰੀ ਸਹੀ ਹੈ, ਏਦਾਂ ਹੀ ਹੋਣਾ। ਉਹ ਗੁਰੂ ਰੂਪ ਪਿਆਰੀ ਸਾਹਿਬ ਸੰਗਤ ਜੀ, ਦੂਜੇ ਦੀ ਅੱਖਾਂ ਨਾਲ ਵੇਖੋਗੇ ਨਾ ਤੇ ਕੋ ਫਰਕ ਲੱਗਣਾ, ਆਪਣੀ ਅੱਖਾਂ ਨਾਲ ਵੇਖੋਗੇ ਤੇ ਹੋਰ ਲੱਗਣਾ, ਠੀਕ ਆ। ਕਈ ਵਾਰੀ ਭੁਲੇਖਾ ਪੈ ਜਾਂਦਾ, ਬੀਬੀ ਨੇ ਸੂਟ ਸਵਾਇਆ ਤੇ ਚੁੰਨੀ ਮੈਚ ਕਰਨ ਚਲੀ ਗਈ ਦੁਕਾਨ ਵਾਲੇ, ਠੀਕ ਹੈ। ਉਹ ਮੈਚ ਕਰਦੀ ਹੈ, ਕਹਿੰਦੀ ਭਾਜੀ ਮੈਚ ਨਹੀਂ ਕਰਦੀ। ਭੈਣ ਜੀ ਮੈਚ ਕਰਦੀ ਹੈ? ਨਹੀਂ ਭਾਜੀ ਮੈਚ ਨਹੀਂ ਕਰਦੀ, ਘਰ ਵਾਲਾ ਨਾਲ ਸੀ। ਕਹਿੰਦਾ ਭਲੀਏ ਨੂੰ ਕਿ ਧਿਆਨ ਨਾ ਵੇਖ, ਬਿਲਕੁਲ ਤੇਰੇ ਸੂਟ ਦਾ ਤੇ ਚੁੰਨੀ ਦਾ ਰੰਗ ਇੱਕੋ ਹੀ, ਮੈਂ ਪਾਉਣਾ ਕਿ ਤੁਸੀਂ ਪਾਉਣਾ। ਉਹ ਕਹਿੰਦਾ ਭਲੀਏ ਨੂੰ ਕਿ ਧਿਆਨ ਨਾ ਵੇਖ, ਦੁਕਾਨਦਾਰ ਸਹੀ ਕਹਿੰਦਾ ਪਿਆ, ਸੂਟ ਮੈਚ ਕਰਦਾ ਤੇਰੀ ਚੁੰਨੀ ਦੇ ਨਾਲ, ਲੈ ਲਾ। ਉੱਥੇ ਬੀਬੀਆਂ ਦੋ ਬੈਠੀਆਂ ਸੀ, ਨਹੀਂ ਨਹੀਂ ਕਹਿੰਦੀਆਂ ਮੈਚ ਕਰਦੀਆਂ। ਉਹ ਬੀਬੀ ਨਹੀਂ ਮੰਨੀ, ਕਹਿੰਦੀ ਨਹੀਂ ਇਹ ਮੈਚ ਨਹੀਂ ਕਰਦੀ। ਹੁਣ ਹੋਇਆ ਕੀ, ਧਿਆਨ ਨਾਲ ਚੁੰਨੀ ਖੁੱਲੀ ਹੋਈ ਸੀ, ਚੁੰਨੀ ਖੁੱਲੀ ਹੋਈ ਸੀ ਤੇ ਸੂਟ ਜਿਹੜਾ ਸੀ ਉਹ ਫੋਲਡ ਕੀਤਾ ਹੋਇਆ ਸੀ, ਉਹਦਾ ਰੰਗ ਗੂੜਾ ਲੱਗਦਾ ਸੀ, ਚੁੰਨੀ ਦਾ ਰੰਗ ਫਿੱਕਾ ਲੱਗਦਾ ਸੀ। ਦੁਕਾਨਦਾਰ ਨੇ ਕੀ ਕੀਤਾ, ਚੁੰਨੀ ਫੋਲਡ ਕਰ ਦਿੱਤੀ, ਤਹਿ ਲਾ ਦਿੱਤੀ, ਤਹਿ ਲਾ ਕੇ ਸੂਟ ਲਾ ਕੇ ਰੱਖੀ। ਕਹਿੰਦੀ ਭਾਜੀ ਕੀ ਕੀਤਾ ਜੇ? ਕਹਿੰਦੀ ਕੀ ਕੀਤਾ, ਹੁਣ ਮੈਚ ਕਰ ਗਈ, ਬਾਕੀ ਰੰਗ ਇੱਕੋ ਹੀ ਹੈ। ਕਹਿੰਦਾ ਬੀਬਾ ਜੀ ਚੁੰਨੀ ਖੁੱਲੀ ਸੀ ਨਾ, ਉਹਦੇ ਵਿੱਚੋਂ ਲਾਈਟ ਝਾਤੀ ਮਾਰਦੀ ਸੀ ਤੇ ਰੰਗ ਫਿੱਕਾ ਲੱਗਦਾ ਸੀ, ਸਾਡੇ ਮਨ ਦੇ ਵਿਚਾਰ ਖਿਲਰੇ ਬਈ, ਇਸ ਕਰਕੇ ਸਾਨੂੰ ਰੰਗ ਫਿੱਕਾ ਲੱਗਦਾ, ਮੈਚ ਨਹੀਂ ਹੁੰਦਾ। ਚੁੰਨੀ ਇਕੱਠੀ ਕਰ ਲਓ, ਆਪਣੇ ਵਿਚਾਰ ਇਕੱਠੇ ਕਰ ਲਓ, ਤੁਹਾਡਾ ਵੀ ਰੰਗ ਗੁਰੂ ਨਾਲ ਮਿਲ ਜਾਣਾ ਜੇ, ਗੱਜ ਕੇ ਬੋਲੋ ਸਤਨਾਮ, ਮਿਲ ਜਾਣਾ ਜੀ। ਚੁੰਨੀ ਇਕੱਠੀ ਕਰ ਲਓ, ਤਜਰਬਾ ਕਰਕੇ ਦੇਖੋ ਜ਼ਿੰਦਗੀ ਚ ਇਹਨਾਂ ਗੱਲਾਂ ਦਾ, ਤਜਰਬਾ ਨਹੀਂ ਕਰਦੇ। ਅਸੀਂ ਹੈਗੇ ਪੜ ਪੜ ਗੱਡੀ ਲੱਦੀ ਫੰਡਾ ਬੰਨ ਲੈਣ ਲੱਗੇ। ਉਹ ਗੁਰਬਾਣੀ ਦੇ ਅੰਦਰ ਬੜੇ ਹੋ, ਗੁਰੂ ਗ੍ਰੰਥ ਸਾਹਿਬ ਜੀ ਜੋ ਪੜ੍ਹਦੇ ਹੋ ਨਾ ਭਾਈ, ਉਦੋਂ ਪ੍ਰਣ ਕਰੋ ਪਹਿਲਾਂ ਵੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰੋ, ਫਿਰ ਤੁਹਾਡੀ ਸੋਝੀ ਆ ਜਾਵੇ। ਤਾਂ ਅਸੀਂ ਕਹਿੰਦੇ ਧਿਆਨ ਦਿਓ, ਠੀਕ ਆ। ਚਲੋ ਆਪਾਂ ਅੱਗੇ ਵੀ ਸੁਣਾਉਂਦੇ ਹਾਂ, ਫਿਰ ਸੁਣਾਉਂਦੇ ਹਾਂ ਆਪ ਜੀ ਨੂੰ। ਆਪਾਂ ਸਿਰ ਢੱਕਦੇ ਹਾਂ, ਆਪਾਂ ਸਿਰ ਢੱਕਦੇ ਹਾਂ। ਕਿਉਂ ਸਿਰ ਢੱਕਦੇ ਹਾਂ, ਕਿਉਂ ਦਸਤਾਰ ਸਜਾਉਂਦੇ ਆਪਾਂ ਗੁਰੂ ਘਰ? ਜਿਹੜਾ ਵੀ ਕੋਈ ਬੰਦਾ ਤੁਰਿਆ ਹੁੰਦਾ, ਭਾਵੇਂ ਕੋਈ ਮੋਨਾ ਘੋਨਾ ਤੁਰਿਆ, ਕੀ ਕਿਤੇ ਪੈਸਾ ਸਿਰ ਢੱਕ ਕੇ, ਕਦੀ ਕਿਸੇ ਨੇ ਕਿਹਾ ਵਾਲ ਢੱਕ ਕੇ? ਸਿਰ ਢੱਕ ਕੇ, ਵਾਲ ਢੱਕਣ ਦੀ ਲੋੜ ਨਹੀਂ, ਵਾਲ ਦਾੜੀ ਦੇ ਵੀ ਹੈਗੇ, ਢੱਕੇ ਕਿਸੇ ਨੇ? ਸਿਰ ਢੱਕ ਕੇ ਕਿਹਾ ਜਾਂਦਾ ਭਾਈ, ਸਿਰ ਢੱਕ ਕੇ, ਸਿਰ ਢੱਕ ਕੇ, ਸਿਰ ਢੱਕ ਕੇ, ਭੈਣ ਜੀ ਸਿਰ ਢੱਕ ਕੇ, ਕਿਉਂ ਕੀ ਰੋਲ ਹੈ ਸਿਰ ਢੱਕਣ ਦੇ? ਹੁਣ ਧਿਆਨ ਦੇਣਾ, ਸਿਰ ਕਹਿੰਦੇ ਕਿ ਗੁਰੂ ਨਾਨਕ ਪਾਤਸ਼ਾਹ ਨੇ ਪਰੰਪਰਾ ਚਲਾਈ ਸਿਰ ਢੱਕਣ ਦੀ। ਗੁਰੂ ਜੀ ਕਹਿੰਦੇ ਮੇਰਾ ਸਿੱਖ ਮੇਰੇ ਕੋਲ ਆਵੇ ਤੇ ਸਿਰ ਢੱਕ ਕੇ ਸੇਵਾ ਕਰੇ, ਸਿਰ ਢੱਕ ਕੇ ਲੰਗਰ ਵਰਤਾਵੇ, ਸਿਰ ਢੱਕ ਕੇ ਲੰਗਰ ਛਕੇ, ਸਿਰ ਢੱਕ ਕੇ ਬਾਣੀ ਪੜੇ, ਸਿਰ ਢੱਕ ਕੇ ਸਿਮਰਨ ਕਰੇ, ਸਿਰ ਢੱਕ ਕੇ ਕੱਢ ਲਈ। ਪਾਤਸ਼ਾਹ ਕਹਿਣ ਲੱਗੇ ਗੁਰੂ ਨਾਨਕ ਪਾਤਸ਼ਾਹ, ਕਹਿੰਦੇ ਭਾਈ ਸਿਰ ਕਿਹਨੂੰ ਕਹਿੰਦੇ ਆ? ਮਤ ਨੂੰ। ਕਹਿੰਦਾ ਆਪਣੀ ਮਤ ਪੜਦੇ ਚ ਰੱਖ ਤੇ ਫਿਰ ਗੁਰੂ ਦੇ ਨਾਲ ਜੁੜਿਆ ਜਾਣਾ, ਆਪਣੀ ਮਤ ਪੜਦੇ ਚ ਰੱਖ, ਸੇਵਾ ਕਰ ਤਾਂ ਸੇਵਾ ਲਿਖੇ ਪੈਣੀ ਆ, ਆਪਣੀ ਮਤ ਪੜਦੇ ਚ ਰੱਖ ਤੇ ਗੁਰਬਾਣੀ ਪੜ ਫਿਰ ਸਮਝ ਆਉਣੀ ਆ। ਆਪਾਂ ਉਦਾਂ ਤੇ ਸਿਰ ਢੱਕ ਲਿਆ, ਮਤ ਨਹੀਂ ਥੱਕੀ। ਕਦੀ ਵਿਚਾਰਿਓ, ਬਾਣੀ ਪੜ੍ਹਨ ਵਾਲੇ ਨੂੰ ਵੀ ਗੁਰੂ ਜੀ ਨੇ ਮਨਮੁੱਖ ਕਹਿਤਾ, ਬਾਣੀ ਪੜ੍ਹਨ ਵਾਲੇ ਨੂੰ ਵੀ ਗੁਰੂ ਜੀ ਨੇ ਮਨਮੁੱਖ ਕਹਿਤਾ, 10-25 ਅੰਗ ਤੇ ਪੜ੍ਹ ਲਓ। ਬੜੇ ਹੈਰਾਨ ਹੋ ਗਏ ਵੀ ਯਾਰ ਕਮਾਲ ਹੈ, ਉਹ ਕਿਦਾਂ ਮਨਮੁੱਖ ਹੋ ਗਿਆ? ਪੜ੍ਹੋ, 10-25 ਅੰਗ ਤੇ ਲਿਖਿਆ ਗੁਰੂ ਨਾਨਕ ਪਾਤਸ਼ਾਹ ਲਿਖਦੇ, ਕਹਿੰਦੇ ਗੁਰਮਤ ਛੋਡੇ ਉਜੜ ਜਾਈ ਮਨਮੁੱਖ, ਰਾਮ ਨਾ ਜਪੇ ਅਵਾਈ। ਕਹਿੰਦਾ ਜਿਹੜਾ ਬੰਦਾ ਗੁਰੂ ਦੀ ਮਤ ਛੱਡਦਾ ਉਹ ਉਜੜੂਗਾ, ਤੇ ਉਹ ਕੌਣ ਆ? ਮਨਮੁੱਖ। ਕਹਿੰਦੇ ਮਨਮੁੱਖ ਆ, ਰਾਮ ਨਾ ਜਪੇ ਬਾਈ, ਜਿਹੜਾ ਗੁਰਬਾਣੀ ਪੜ੍ਹ ਕੇ ਵੀ ਸੁੱਤ ਸ਼ਬਦ ਦਾ ਮਿਲਾਪ ਨਹੀਂ ਕਰਦਾ, ਕਹਿੰਦੇ ਉਹ ਮਨਮੁਖਿਆ। ਜਿਹਦਾ ਨਾਮ ਸਿਮਰਨ ਅੰਦਰ ਨਹੀਂ ਚੱਲਦਾ ਉਹ ਮਨਮੁਖਿਆ। ਤੋ ਗੱਲਾਂ ਵਿਚਾਰ ਕਰਨ ਵਾਲੀਆਂ ਸੀ। ਸੋ ਫਿਰ ਉਹਨਾਂ ਨੇ ਕੀ ਕਿਹਾ, ਗੁਰੂ ਸਾਹਿਬ ਬੰਨੇ ਕਹਿੰਦੇ ਤੀਨ ਨਦੀ ਤੈ ਤ੍ਰਿਕੁਟੀ ਮਾਹੀ, ਤੀਨ ਨਦੀ ਤੈ ਤ੍ਰਿਕੁਟੀ ਮਾਹੀ। ਕਹਿੰਦੇ ਜਿਹੜੀਆਂ ਤਿੰਨ ਨਦੀਆਂ ਨੇ ਨਾ, ਕਿਹੜੀਆਂ ਨਦੀਆਂ, ਰਜ ਗੁਣ, ਤਮ ਗੁਣ, ਸਤ ਗੁਣ, ਇਹ ਤਿੰਨ ਨਦੀਆਂ ਨੇ, ਠੀਕ ਹੈ। ਕਹਿੰਦੇ ਤੀਨ ਨਦੀ ਤੈ ਤ੍ਰਿਕੁਟੀ ਮਾਹੇ। ਤ੍ਰਿਕੁਟੀ ਕੀ ਹੈ? ਜਦੋਂ ਸਾਨੂੰ ਖਿੱਝ ਆਉਂਦੀ ਨਾ, ਕੋਈ ਗੁੱਸਾ ਆਉਂਦਾ, ਕ੍ਰੋਧ ਆਉਂਦਾ, ਤੇ ਮੱਥੇ ਤੇ ਤਿੰਨ ਲਾਈਨਾਂ ਬਣ ਜਾਂਦੀਆਂ, ਤਿਊੜੀ ਪੈ ਜਾਂਦੀ ਹੈ, ਠੀਕ ਹੈ। ਗੁਰੂ ਸਾਹਿਬ ਨੇ ਕਹਿੰਦੇ ਇਹ ਜਿਹੜੀਆਂ ਤਿੰਨ ਨਦੀਆਂ ਨੇ ਨਾ, ਸਾਡੇ ਅੰਦਰ ਕ੍ਰੋਧ ਪੈਦਾ ਹੁੰਦਾ, ਕ੍ਰੋਧ ਕਰਕੇ ਤਿੰਨ ਨਦੀਆਂ ਚੱਲਦੀਆਂ ਰਹਿੰਦੀਆਂ, ਰਜ ਗੁਣ, ਤਮ ਗੁਣ, ਸਤ ਗੁਣ ਚੱਲਦੇ ਰਹਿੰਦੇ ਆ, ਕਿਉਂਕਿ ਸਾਡੇ ਚ ਕ੍ਰੋਧ ਹੈ, ਵਾਕਿਆ ਕ੍ਰੋਧ ਹੈ। ਅਸੀਂ ਤਾਂ ਏਦਾਂ ਦੇ ਬੰਦੇ ਆ। ਕਿਸੇ ਸੱਜਣ ਨੇ ਕਹਿ ਦਿੱਤਾ, ਕਹਿੰਦਾ ਭਾਈ ਸਾਹਿਬ ਆ 40 ਦਿਨ ਆ 108 ਵਾਰੀ ਰੋਜ਼ ਤੁਸੀਂ ਸ਼ਬਦ ਪੜ੍ਹ ਲਓ, ਤਾਤੀ ਵਾਉ ਨਾ ਲੱਗ ਗਈ ਪਾਰ ਬ੍ਰਹਮ ਸਰਨਾਈ, ਪੜ੍ਹ ਲਓ, ਪੜ੍ਹ ਲਿਓ। ਹੁਣ ਧਿਆਨ ਨਾਲ ਤੇ ਪੜ੍ਹਿਆ ਹੀ ਨਹੀਂ, ਧਿਆਨ ਨੂੰ ਤੇ ਚਲਾਇਆ ਹੀ ਨਹੀਂ, 108 ਵਾਰੀ ਪੜ੍ਹ ਲਿਆ, ਧਿਆਨ ਕਿੱਥੇ ਸੀ ਕਿ ਮੇਰਾ ਫਲਾਣਾ ਕੰਮ ਬਣਨਾ ਚਾਹੀਦਾ। 108 ਵਾਰੀ ਪੜ੍ਹਿਆ, 40 ਦਿਨ ਪੂਰੇ ਹੋ ਗਏ, ਕੁਛ ਨਹੀਂ ਫਰਕ ਨਹੀਂ ਪਿਆ, ਕ੍ਰੋਧ ਆ ਗਿਆ, ਤ੍ਰਿਕੁਟੀ ਆ ਗਈ, ਉਹ ਨਦੀਆਂ ਚੱਲਦੀਆਂ ਪਈਆਂ ਅੰਦਰ, ਠੀਕ। ਪਹਿਲਾਂ ਪੜ੍ਹਿਓ, ਉਹ ਕਹਿੰਦੇ ਤਾਤੀ ਵਾਓ ਨਾ ਲੱਗ ਗਈ ਪਾਰ ਬ੍ਰਹਮ ਸ਼ਰਨਾਈ, ਉਹਨਾਂ ਨੂੰ ਤੱਤੀ ਵਾਹ ਨਹੀਂ ਲੱਗਦੀ। ਕਿਹੜੀ ਤੱਤੀ ਵਾਹ? ਜੰਮਣ ਤੇ ਮਰਨ ਦੀ, ਗਰਭ ਦੀ। ਤਾਤੀ ਵਾਹ ਨਾ ਲੱਗ ਗਈ, ਕਹਿੰਦੇ ਉਹਨਾਂ ਨੂੰ ਤੱਤੀ ਵਾਹ ਨਹੀਂ ਲੱਗਦੀ, ਗਰਭ ਦਾ ਸੇਕਾ ਨਹੀਂ ਲੱਗਦਾ। ਕਿਹਨਾਂ ਨੂੰ? ਪਾਰ ਬ੍ਰਹਮ ਸ਼ਰਨਾਈ, ਜਿਹੜੇ ਪਰਮਾਤਮਾ ਦੀ ਸ਼ਰਨ ਵਿੱਚ ਜਿਹਨਾਂ ਦੀ ਬਿਰਤੀ ਆ ਜਾਂਦੀ ਹੈ, ਜਿਹਨਾਂ ਦੀ ਬਿਰਤੀ ਪਰਮਾਤਮਾ ਦੀ ਸ਼ਰਨ ਚ ਆ ਜਾਂਦੀ ਹੈ। ਸ਼ਰਨ ਕੀ? ਅਧੀਨਗੀ। ਕਹਿੰਦੇ ਜਿਹਨਾਂ ਦੀ ਸੋਚ, ਜਿਹਨਾਂ ਦੀ ਮਤ ਪਰਮਾਤਮਾ ਦੀ ਅਧੀਨਗੀ ਚ ਆ ਜਾਂਦੀ ਹੈ ਨਾ, ਕਹਿੰਦੇ ਉਹਨਾਂ ਨੂੰ ਜੰਮਣ ਦੇ ਮਰਨ ਦਾ ਸੇਕਾ ਨਹੀਂ ਲੱਗਦਾ। ਚੌਗਿਰਦ ਹਮਾਰੇ ਰਾਮ ਘਰ ਦੁੱਖ ਲੱਗੇ ਨਾ ਭਾਈ, ਚੌਗਿਰਦ ਹਮਾਰੇ ਰਾਮ ਘਰ, ਧਿਆਨ ਦੇਣਾ। ਜਿਸ ਵੇਲੇ ਰਾਮ ਚੰਦਰ ਜੀ, ਸੀਤਾ, ਲਕਸ਼ਮਣ ਬਨਵਾਸ ਕੱਟਣ ਗਏ ਜੰਗਲ ਚ, ਇੱਕ ਦਿਨ ਰਾਮ ਚੰਦਰ ਜੀ ਨਾ ਕਿਤੇ ਸ਼ਿਕਾਰ ਖੇਡਣ ਚਲੇ ਗਏ, ਤੇ ਬਹੁਤ ਦੇਰ ਹੋ ਗਈ, ਆਏ ਨੀ। ਸੀਤਾ ਬੜੀ ਚਿੰਤਤ ਹੋ ਗਈ, ਲਕਸ਼ਮਣ ਨੂੰ ਕਹਿੰਦੀ, ਕਹਿੰਦੀ ਵੀ ਭਰਾ ਤਾਂ ਆਏ ਨੀ। ਉਹ ਕਹਿੰਦਾ ਭਾਬੀ ਮੈਂ ਦੇਖ ਕੇ ਆਉਣਾ। ਉਹ ਕਹਿੰਦੀ ਨਹੀਂ ਮੈਂ ਜਾਣਾ ਨਾਲ। ਕਹਿੰਦਾ ਨਹੀਂ ਤੁਸੀਂ ਇੱਥੇ ਰਹੋ, ਮੈਂ ਦੇਖ ਕੇ ਆਉਣਾ। ਉਹਨੇ ਕੀ ਕੀਤਾ, ਇੱਕ ਲਕਸ਼ਮਣ ਰੇਖਾ ਖਿੱਚ ਦਿੱਤੀ, ਤਾਂ ਸੀਤਾ ਨੂੰ ਕਹਿੰਦਾ, ਕਹਿੰਦਾ ਭਾਬੀ ਇੱਥੋਂ ਬਾਹਰ ਨਾ ਆਈ, ਤੇਰਾ ਕੋਈ ਵਿਵਾਲ ਵਿੰਗਾ ਨਹੀਂ ਕਰ ਸਕਦਾ, ਠੀਕ, ਇਸ ਲਾਈਨ ਤੋਂ ਤੂੰ ਬਾਹਰ ਨਹੀਂ ਆਉਣਾ, ਤੇ ਮੈਂ ਭਰਾ ਨੂੰ ਵੇਖ ਕੇ ਆਉਣਾ। ਚਲਾ ਗਿਆ, ਤੇ ਸੀਤਾ ਉਸ ਲਕਸ਼ਮਣ ਰੇਖਾ ਤੋਂ ਬਾਹਰ ਆ ਗਈ, ਤੇ ਰਾਵਣ ਨੇ ਹਰਨ ਕਰ ਲਿਆ। ਹੁਣ ਧਿਆਨ ਨਾਲ ਸੁਣਿਓ, ਗੁਰੂ ਸਾਹਿਬ ਕਹਿੰਦੇ ਚੌ ਗਿਰਦਾ ਮਾਰੇ ਰਾਮ ਕਾਰ, ਕਾਰ ਕਹਿੰਦੇ ਲਕੀਰ ਨੂੰ। ਗੁਰੂ ਸਾਹਿਬ ਕਹਿੰਦੇ ਮਨਾ, ਮੈਂ ਇੱਕ ਸ਼ਬਦ ਦੀ ਲਕੀਰ ਬਣਾਤੀ ਨਾਮ ਦੀ, ਸਿਮਰਨ ਦੀ। ਕਹਿੰਦੇ ਮਨਾ, ਤੇਰੀ ਵੀ ਬਿਰਤੀ ਸੀਤਾ ਵਰਗੀ ਹੈ, ਏਦਾਂ ਕਰੀ ਲਕਸ਼ਮ ਰੇਖਾ ਤੋਂ ਬਾਹਰ ਨਾ ਆਵੀਂ, ਤੂੰ ਆਪਣੀ ਸੁੱਟ ਕਦੀ ਵੀ ਸ਼ਬਦ ਤੋਂ ਬਾਹਰ ਨਾ ਕਰੀ, ਨਾਮ ਤੋਂ ਬਾਹਰ ਨਾ ਕਰੀ, ਨਾਮ ਤੋਂ ਵੱਖਰੀ ਨਾ ਕਰੀ। ਕਹਿੰਦਾ ਕਿਉਂ? ਕਹਿੰਦਾ ਜੇ ਵੱਖਰੀ ਕਰੇਗਾ ਤੇ ਇਹ ਜਿਹੜਾ ਕਲਯੁਗ ਆ, ਇਹ ਜਿਹੜਾ ਚਾਸੀ ਦਾ ਗੇੜ ਆ, ਇਹ ਰਾਵਣ ਆ, ਇਹ ਤੈਨੂੰ ਪਕੜ ਕੇ ਲੈ ਕੇ ਜਾਊਗਾ। ਪਰ ਜੇ ਕਿਤੇ ਤੂੰ ਇੱਥੋਂ ਬਾਹਰ ਨਹੀਂ ਆਇਆ ਤੇ ਕੀ ਹੋਊਗਾ, ਤੇਰਾ ਵਾਲ ਵਿੰਗਾ ਨਹੀਂ ਹੋਣਾ। ਜੇ ਤੂੰ ਮਨਾ, ਜੇ ਤੂੰ ਆਤਮਾ ਨਾਮ ਸਿਮਰਨ ਕਰਦੀ ਰਹੀ, ਤੇਰਾ ਵਾਲ ਵਿੰਗਾ ਨਹੀਂ ਹੋਣਾ, ਤੂੰ ਚਾਸੀ ਦੇ ਗੇੜ ਚ ਨਹੀਂ ਪੈਣਾ। ਤੈਨੂੰ ਇਹ ਚਾਸੀ ਦਾ ਗੇੜ ਜਿਹੜਾ ਉਹ ਫੜ ਕੇ ਹਰਨ ਨਹੀਂ ਕਰ ਸਕਦਾ, ਤੇਰਾ ਹਰਨ ਤਾਂ ਹੀ ਹੋਇਆ ਉਹ ਲਕਸ਼ਮਣ ਰੇਖਾ ਤੋਂ ਬਾਹਰ ਆ ਗਈ। ਚੌਗਿਰਦ ਹਮਾਰੇ ਰਾਮ ਘਰ ਦੁੱਖ ਲੱਗੇ ਨਾ ਭਾਈ, ਅਸੀਂ ਗੌਰ ਨਹੀਂ ਕੀਤੀ, ਸਾਨੂੰ ਲੋੜ ਨਹੀਂ ਪਈ। ਕਹਿੰਦੇ ਵੀ ਇਹ ਤਿੰਨ ਨਦੀਆਂ ਚੱਲਦੀਆਂ ਅੰਦਰ ਸਾਡੇ ਕ੍ਰੋਧ ਕਰਕੇ, ਇਸ ਕਰਕੇ ਐਨਸ ਕਸਮਲ ਧੋਵੇ ਨਾਹੀਂ, ਐਨਸ ਹਰ ਦਿਨ ਕਹਿੰਦਾ ਰਾਤ ਦਿਨ ਤੇ ਇਹਨਾਂ ਨਦੀਆਂ ਚ ਵਹਿੰਦਾ ਫਿਰਦਾ, ਰਜ ਗੁਣ, ਤਮ ਗੁਣ, ਸਤ ਗੁਣ ਦੇ ਵਿੱਚ ਵਹਿੰਦਾ ਫਿਰਦਾ ਹੈ। ਕਸਮਲ ਕਹਿੰਦੇ ਪਾਪ ਧੋਵੇ ਨਾਹੇ, ਕਹਿੰਦਾ ਜਿੰਨੇ ਪਾਪ ਕੀਤੇ ਆ ਨਾ ਇਹਨਾਂ ਨਦੀਆਂ ਚ ਰਹਿ ਰਹਿ ਕੇ, ਤੇ ਕੋਈ ਪਾਪ ਧੋਵੇ ਹੀ ਨਹੀਂ। ਰਜ ਗੁਣ, ਤਮ ਗੁਣ, ਸਤ ਗੁਣ ਦੇ ਵਿੱਚ ਗੋਤੇ ਖਾਂਦਾ ਫਿਰਦਾ, ਤੇ ਪਾਪ ਸਾਫ਼ ਹੀ ਨਹੀਂ ਹੋਏ, ਪਾਪ ਧੋਵੇ ਹੀ ਨਹੀਂ, ਕਿਉਂਕਿ ਪਾਪ ਕਹਿੰਦੇ ਨਾ ਧੁੱਪਣੇ ਸੀ। ਪਰ ਇਹ ਮਤ ਪਾਪਾਂ ਕੇ ਸੰਗ ਉਹ ਧੁੱਪ ਹੈ, ਨਾ ਵੇਖੇ ਰੰਗ ਉਹ ਨਾਮ ਨਾਲ ਧੁੱਪਣੇ ਸੀ, ਸ਼ਬਦ ਨਾਲ ਧੁੱਪਣੇ ਸੀ. ਸ਼ਬਦ ਦੀ ਅਦਲਾ ਨਹੀਂ ਕੀਤੀ, ਨਾਮ ਸਿਮਰਨ ਤੇ ਕੀਤਾ ਨਹੀਂ ਆਪਾਂ. ਗੁਰੂ ਪਿਆਰਿਓ, ਉੱਤਮ ਦਾਤ ਜਿਹੜੀ ਹੈ ਕਲਯੁਗ ਦੇ ਅੰਦਰ, ਸਾਡੇ ਅੰਦਰ ਪਿਆ ਨਾਮ ਉਹਨੂੰ ਉਜਾਗਰ ਕਰਨਾ ਆਪਾਂ, ਤੇ ਉਜਾਗਰ ਕਰਨ ਲਈ ਸਾਨੂੰ ਗੁਰੂ ਕੋਲ ਸ਼ਬਦ ਲੈਣਾ ਪੈਂਦਾ. ਅੰਦਰਲੇ ਨਾਮ ਨੇ ਉਜਾਗਰ ਹੋਣਾ, ਜਿਹੜਾ ਗੁਰੂ ਕੋਲ ਸ਼ਬਦ ਲਿਆ, ਪੰਜਾਂ ਪੈਰਾਂ ਕੋਲ ਸ਼ਬਦ ਲਿਆ ਹੈ. ਵਾਹਿਗੁਰੂ ਸ਼ਬਦ ਦੀ ਅਰਧਨਾ ਕਰਾਂਗੇ ਆਪਾਂ, ਉੱਪਰ ਦੀ ਪਾਵਾਂਗੇ. ਇਹ ਉੱਪਰੋਂ ਪਾਇਆ ਪਾਣੀ ਹੇਠਲੇ ਪੜਨਾ ਜਾ ਕੇ ਮੈਚ ਕਰੂਗਾ, ਤੇ ਤਾਂ ਥੱਲੜਾ ਪਾਣੀ ਉੱਪਰ ਆਉਣਾ ਹੈ. ਸਾਡੇ ਅੰਦਰ ਪਿਆ ਨਾਮ, ਨਾਮ ਸਭ ਦੇ ਅੰਦਰ ਹੈ. ਨਾਮ ਕੇ ਤਾਰੇ ਸਗਲੇ ਚੰਦ, ਨਾਮ ਕੇ ਤਾਰੇ ਖੰਡ ਬ੍ਰਹਿਮੰਡ, ਸਭ ਦੇ ਅੰਦਰ ਨਾਮ ਹੈ. ਪਰ ਉਜਾਗਰ ਤਾਂ ਹੋਣਾ ਜੇ ਉੱਪਰੋਂ ਪਾਣੀ ਪਾਓਗੇ. ਕਹਿੰਦਾ ਆਪਾਂ ਉੱਪਰੋਂ ਸ਼ਬਦ ਦੀ ਅਰਾਧਨਾ ਕਰੋਗੇ, ਹੇਠਲਾ ਧਰਤੀ ਦਾ ਪਾਣੀ ਉੱਪਰ ਲਿਆਉਣਾ ਤੇ ਬੋਰ ਕਰਕੇ ਉੱਪਰੋਂ ਪਾਣੀ ਪਾਉਣਾ ਪੈਂਦਾ ਹੈ. ਅੰਦਰਲੇ ਸ਼ਬਦ ਨੂੰ ਉਜਾਗਰ ਕਰਨ ਲਈ ਉੱਪਰੋਂ ਨਾਮ ਲਿਆਉਣਾ ਪੈਂਦਾ ਹੈ, ਉਹਦਾ ਗੱਲ ਨਹੀਂ ਬਣ. ਸੋ ਵੱਡਿਆਂ ਭਾਗਾਂ ਵਾਲੇ ਸਮਾਂ ਹੋ ਗਿਆ, ਮਾਲਕ ਚੜ੍ਹਦੀਆਂ ਕਲਾ ਕਰੇ. ਆਓ ਇੱਥੇ ਸਮਾਪਤੀ ਕਰਦੇ, ਫਤਿਹ ਕੇ ਜਾਈਏ. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ.